सिख संगत को वर्ष में कीतक छठवें मास हमें अर्पे पाए फल उस विशाल प्रकाश।
वाहेगुरु जी का खालसा, वाहेगुरु जी की फतेह। परम सत्कार योग सन्मान योग गुरु का खास रूप, गुरु खालसा साध संगत, सतगुरु गरीब नवाज अंतर्यामी पतत पावन भगत वत्सल कृपा निदान, धन धन श्री गुरु ग्रंथ साहिब जी दे पावन पवित्र चरण कमलां च संध्या समय दे पिछले पैरां दे सजे हुए दवाना च हाजरियां भर के नेता प्रति गुरु चरणा च जुड़ के गुरु कलगी धर पंथ दे वाली चिट्टियां बाजां वाले शमशेरे बहादुर दे गुर तेग के धनी सतगुरु श्री गुरु गोबिंद सिंह साहब जी का पवित्र इतिहास आप समूह माई भाई सरवण कर रहे। कलगीधर पातशाह जी महाराज जी चोजी प्रीतम चोज वरता रहे ने, देशां विदेशां विच हर जगह ते सतगुरां ने हुक्मनामे भेजे ने कि जिन्नियां भी संगतां ने जां गुरु घर दे जिहड़े बख्शे हुए राजे बादशाह ने ओह वध तों वध सोना जिहड़ा है ओह गुरु घर विच भेजण। इत्थों तक जगन्नाथपुरी दे मंदर दे विच भी सतगुरां ने चिट्ठी भेजी क्योंकि ओह भी गुरु घर दे गुलाम ने। उत्थों दा जिहड़ा राजा सी उहने भी बहुत सारा सोना सतगुरां दे चरणां च भेजिआ। इधर मियां दौला जो गुजरात का रहने वाला गुरु घर का श्रद्धालु सी इन्हें भी बहुत सारा सोना महाराज जी के चरणों में भेजा। मणा के हिसाब नाल सतगुरां के चरणों में सोना पहुंचे। सतगुरां ने हुक्म किया कि सारा सोना खजाने च संभाल लो। खालसा जी कई महापुरख दसदे ने कि प्यारे भाई दया सिंह और जेडे सतगुरां दे 25 निकटवर्ती सिंह सन भाई आलम सिंह उदय सिंह होनी वो चाहुंदे सन कि गुरु कलगीधर पातशाह जी महाराज जी जिथे विराजदे ने सोने का बंगला बनाया जाए उत्थे महाराज जी रहा करन। पर सिंघां दे मन का यह संकल्प समय पूरा नहीं हो सकया तो बहुत सारा सोना गुरु घर दे विच इकत्र होया। सिख हैरान ने कि सतगुरु सच्चे पातशाह जी महाराज जी की चोज वरता रहे ने, पर कलगीधर सतगुरु की बात बात मैं बात, जो साधे सिद्ध होत है तिस निष्कलंक जिमतात। कलगीधर दियां गल्लां विच अगे गुझियां गल्लां हन, बात विच बात है ज्यो केले के पात में पात, पात में पात। जिवें केले दा फल लगदा ना, एक पत्ता उत्तों तोड़िए विच दूजा पत्ता फिर तीजा पत्ता। एदा भाई संतोख सिंह जी कहिंदे कलगीधर दी गल दे विच भी एक गुझी गल हुंदी है, जिहड़ा सतगुरां दे बचनां ते भरोसा रखदा है यकीन रखदा है जिहदे अंदर श्रद्धा होवेगी। आओ मन बिरतियां एकाग्र करके दशमेश पिता गुरु कलगीधर दा पवित्र इतिहास सरवण करिए। सारी संगत अपनियां मन बिरतियां गुरु चरणां नाल जोड़न वास्ते आखो जी सतनाम
श्री वाहे गुरु साहिब जीओ,
सतनाम
श्री वाहे गुरु साहिब जीओ, दोएरा सिख संगत को बरत में कीतक छठवें मास।
सिख संगतां सतगुरां दे दर्शनां नूं आउंदियां ने, कई सिख साल बाद आउंदे ने और कई सिख 6 महीनियां बाद आउंदे ने। खालसा जी उहनां समयां च अज वांगू आवाजाई दे साधन नहीं सन, दूरों दरेडों संगत आउंदी सी। ਕਿਸੇ ਨਾ ਕਿਸੇ ਪੁਰਬ ਨੂੰ ਮੁੱਖ ਰੱਖ ਕੇ ਦੀਵਾਲੀ ਦਾ ਜੋੜ ਮੇਲਾ ਆ ਗਿਆ, ਹੋਲੇ ਮਹੱਲੇ ਦਾ ਜੋੜ ਮੇਲਾ ਆ ਗਿਆ, ਵਿਸਾਖੀ ਦਾ ਪੁਰਬ ਆ ਗਿਆ। ਇਹਨਾਂ ਦਿਨਾਂ ਨੂੰ ਸੰਗਤ ਜਿਹੜੀ ਸੀ ਉਹ ਖਾਸ ਕਰਕੇ ਕੋਈ ਸਾਲ ਬਾਅਦ, ਕੋਈ 6 ਮਹੀਨਿਆਂ ਬਾਅਦ ਇੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਉਂਦੇ ਹਨ।
ਆਵੇ ਅਰਪੈ ਪਾਏ ਫਲ ਹੋਤ ਮਿਸਾਲ ਪ੍ਰਕਾਸ਼,
ਜਿਹੜੇ ਰਹਿੰਦੇ ਨੇ ਉਹ ਮਹੀਨੇ ਬਾਅਦ ਵੀ ਆ ਜਾਂਦੇ ਨੇ, ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਔਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਭੇਟਾਵਾਂ ਅਰਪਣ ਕਰਕੇ ਮਨੋਕਾਮਨਾਵਾਂ ਦੀ ਪੂਰਤੀ ਕਰਦੇ ਨੇ। ਜੋ ਮਨ ਇੱਛਾ ਕਰਕੇ ਫਲ ਕਰਕੇ ਆਉਂਦੇ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪਾਸੋਂ ਪ੍ਰਾਪਤ ਹੁੰਦਾ ਹੈ।
ਅਣਗਿਣਤ
ਪੈਸਾ ਰੁਪਈਆ ਸਤਿਗੁਰਾਂ ਦੇ ਚਰਨਾਂ ਵਿਚ ਚੱਲ ਕੇ ਆਉਂਦਾ ਹੈ, ਕਿਉਂਕਿ ਮਾਇਆ ਸਤਿਗੁਰਾਂ ਦੇ ਚਰਨਾਂ ਦੀ ਦਾਸੀ ਹੈ। ਜਿਤਨੀ ਸੰਸਾਰ ਦੀ ਲਕਸ਼ਮੀ ਹੈ ਉਹ ਗੁਰੂ ਚਰਨਾਂ ਦੀ ਦਾਸੀ, ਲਕਸ਼ਮੀ ਖੜੀ ਤਾਂ ਕੇ ਦਰਬਾਰਾ, ਸਰਬ ਦੇਵਤੇ ਕਰਹਿ ਨਮਸਕਾਰਾ, ਸਤਿਗੁਰਾਂ ਦੇ ਚਰਨਾਂ ਵਿਚ ਹਾਜ਼ਰ ਰਹਿੰਦੀ ਹੈ ਲਕਸ਼ਮੀ ਵੀ। ਕਹਿੰਦੇ ਚਾਰਾਂ ਦਿਸ਼ਾਵਾਂ ਤੋਂ ਚਾਰਾਂ ਕੁੰਟਾਂ ਤੋਂ ਸੰਗਤ ਆਉਂਦੀ ਹੈ, ਬੇਅੰਤ ਮਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਚੱਲ ਕੇ ਆਉਂਦੀ ਹੈ।
ਕੁਛ ਗਿਣਤੀ ਕਿਸ ਕੋ ਨਾ ਪਾਵੇ,
ਕਹਿੰਦੇ ਗਿਣਤੀ ਨਹੀਂ ਹੈ ਕਿ ਕਿੰਨਾ ਕੁ ਪੈਸਾ ਚੱਲ ਕੇ ਸਤਿਗੁਰਾਂ ਦੇ ਚਰਨਾਂ ਵਿਚ ਆਉਂਦਾ ਹੈ। ਸੰਗਤਾਂ ਦੀ ਦਸਵੰਧ ਦੀ ਮਾਇਆ, ਉਹਦੇ ਤੋਂ ਇਲਾਵਾ ਹੋਰ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ, ਕਹਿੰਦੇ ਗਿਣਤੀ ਨਹੀਂ ਕੀਤੀ ਜਾਂਦੀ।
ਇੱਕ ਦਿਨ ਬੈਠੇ ਗੁਰੂ ਕਿਰਪਾਲਾ, ਲੀਲਾ ਅਚਰਜ ਕਰੈ ਵਿਸਾਲਾ।
ਇਸੇ ਤਰ੍ਹਾਂ ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ ਕਿ ਸਤਿਗੁਰੂ ਜੀ ਇੱਕ ਅਚਰਜ ਲੀਲਾ ਰਚਣ ਲੱਗੇ। ਬੈਠਿਆਂ ਬੈਠਿਆਂ ਮਹਾਰਾਜ ਜੀ ਨੇ ਇੱਕ ਅਚਰਜ ਲੀਲਾ ਦੀ ਰਚਨਾ ਕੀਤੀ ਹੈ।
ਆਸਨ ਸੋਏ ਹੁਕਮ ਬਖਾਨਾ,
ਆਪਣੇ ਸੇਵਾਦਾਰਾਂ ਨੂੰ ਦਾਸਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਹੈ,
ਬਕਲ ਨਿਕਾਸੋ ਤੋ ਸ਼ੇਖਾਨਾ,
ਹੁਕਮ ਕੀਤਾ ਭਾਈ ਜਿੰਨਾ ਖਜ਼ਾਨਾ ਸਾਡਾ, ਖਜ਼ਾਨੇ ਵਿਚ ਜਿਹੜਾ ਖਜ਼ਾਨਾ ਹੈ ਉਹ ਬਾਹਰ ਕੱਢੋ,
ਆਨ ਆਨ ਕਰ ਧਰੋ ਅਗਾਰੇ,
ਜਿੰਨੇ ਤੋਸ਼ੇ ਖਾਨੇ ਚ ਥਾਨ ਪਏ ਨੇ ਖਜ਼ਾਨਾ ਪਿਆ ਉਹ ਲਿਆ ਕੇ ਸਾਡੇ ਸਾਹਮਣੇ ਰੱਖੋ,
ਉਹ ਲੱਗ ਜਾਓ ਨਾ ਕਰੋ ਅਵਾਰੇ,
ਛੇਤੀ ਕਰੋ, ਬਹੁਤੇ ਜਿਆਦਾ ਬੰਦੇ ਲੱਗ ਜੋ ਤਾਂ ਜੋ ਦੇਰੀ ਨਾ ਲੱਗੇ। ਜਿੰਨੇ ਕੱਪੜੇ ਪਏ ਨੇ, ਜਿੰਨੇ ਥਾਨ ਪਏ ਨੇ, ਦੁਸ਼ਾਲੇ ਪਏ ਨੇ, ਉਹ ਸਾਰੇ ਦੁਸ਼ਾਲੇ ਜ਼ਰੀ ਬਾੜਲੇ ਦੇ, ਪਸ਼ਮੀਨੇ ਦੇ, ਜਿਹੜੇ ਜਿਹੜੇ ਵੀ ਪਏ ਹੋਏ ਨੇ, ਕੀਮਤੀ ਬਸਤਰ ਪਏ ਨੇ, ਉਹ ਸਾਰੇ ਕੱਢ ਕੇ ਖਜ਼ਾਨੇ ਚੋਂ ਲੈ ਕੇ ਆਓ, ਦੇਰੀ ਨਾ ਲਾਓ। ਇਸ ਕੰਮ ਵਾਸਤੇ ਜੇ ਜਿਆਦਾ ਬੰਦਿਆਂ ਦੀ ਲੋੜ ਹੈ ਤਾਂ ਜਿਆਦਾ ਜਣੇ ਲੱਗ ਜਾਓ।
ਸੁਣ ਆ ਗਿਆ ਕੋ ਕਰਤ ਨਿਕਾਸੇ,
ਗੁਰੂ ਕਲਗੀਧਰ ਜੀ ਦਾ ਹੁਕਮ ਸੁਣ ਕੇ, ਆ ਗਿਆ ਸੁਣ ਕੇ ਸੇਵਾਦਾਰਾਂ ਨੇ, ਤਾਂ ਹੁਣ ਉਹਨਾਂ ਦਾ ਫਰਜ਼ ਹੈ ਹੁਕਮ ਮੰਨਣਾ। ਸਤਿਗੁਰਾਂ ਦਾ ਹੁਕਮ ਮੰਨ ਕੇ ਖਜ਼ਾਨੇ ਵਿਚੋਂ ਵਸਤਰ ਕੱਢਣ ਲੱਗੇ ਹਨ।
ਜ਼ਰੀ ਬਾਫਤਾ ਮਲ ਮਲ ਖਾਸੇ,
ਕੀਮਤੀ ਜ਼ਰੀ ਬਾਫਤੇ ਦੇ ਕੀਮਤੀ ਕੱਪੜੇ, ਬਾਦਲੇ ਦੇ ਕੱਪੜੇ, ਮਲ ਮਲ ਦੇ ਕੱਪੜੇ, ਢਾਕੇ ਦੀ ਮਲ ਮਲ ਦੇ ਕੱਪੜੇ, ਬੜੇ ਬੜੇ ਕੀਮਤੀ ਵਸਤਰ ਜਿਹੜੇ ਸਨ ਰੇਸ਼ਮ ਦੇ, ਪਸ਼ਮੀਨੇ ਦੇ, ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਖਜ਼ਾਨੇ ਚੋਂ ਬਾਹਰ ਕੱਢ ਕੇ ਲਿਆਉਣ ਲੱਗੇ।
ਦਾਸ ਬਾਦਲਾ ਚਮਕਤ ਕਨੇ,
ਬਾਦਲੇ ਦਾ ਕੱਪੜਾ ਹੈ, ਰੇਸ਼ਮ ਦਾ ਕੱਪੜਾ ਹੈ, ਜਿਹੜਾ ਬਹੁਤ ਜਿਆਦਾ ਚਮਕਦਾ ਹੈ, ਜਿਨ੍ਹਾਂ ਦੇ ਵਿਚ ਬਹੁਤ ਜਿਆਦਾ ਭਾਰੀ ਚਮਕ ਹੈ।
ਖੀਨ ਖਾਬ ਦਰ ਬੂਟੇ ਸਨੇ,
ਬੜੇ ਸੋਹਣੇ ਖੀਨ ਖਾਬ ਦੇ ਜ਼ਰੀਦਾਰ ਕੱਪੜੇ ਨੇ, ਜਿਨ੍ਹਾਂ ਉੱਤੇ ਬੜੇ ਬੜੇ ਸੋਹਣੇ ਬੂਟੇ ਬੂਟੀਆਂ ਬਣਾਏ ਹੋਏ, ਕਢਾਈਆਂ ਕੱਢੀਆਂ ਹੋਈਆਂ, ਜਿਹੜਾ ਧਾਗਾ ਲਾਇਆ ਹੋਇਆ ਕਢਾਈਆਂ ਤੇ, ਉਹ ਵੀ ਚਾਂਦੀ ਦੇ ਧਾਗੇ ਦੀਆਂ ਕਹਿੰਦੇ ਕਢਾਈਆਂ ਕੱਢੀਆਂ ਹੋਈਆਂ ਨੇ। ਇਹੋ ਜੇ ਸੋਹਣੇ ਚਮਕਦਾਰ ਸੁੰਦਰ ਜ਼ਰੀਦਾਰ ਕੱਪੜੇ ਵਸਤਰ ਹਨ।
ਭਾਰੀ ਉਠਾਵਤ ਲੈ ਲੈ ਆਵੇ, ਸ਼੍ਰੀ ਸਤਿਗੁਰ ਕੇ ਅਗਰ ਟਿਕਾਵੇ,
ਭਾਰ ਬੰਨ ਬੰਨ ਕੇ ਅੰਦਰੋਂ ਲਿਆਉਂਦੇ ਨੇ, ਪੰਡਾ ਬੰਨ ਬੰਨ ਕੇ ਕੱਪੜਿਆਂ ਦੀਆਂ ਲਿਆਉਂਦੇ ਨੇ, ਲਿਆ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਮਣੇ ਰੱਖਦੇ ਹਨ।
ਵਸਤਰ ਨੇ ਜਾਤੇ ਅਨੇਕ ਪ੍ਰਕਾਰੇ,
ਅਨੇਕਾਂ ਤਰ੍ਹਾਂ ਦੇ ਵਸਤਰ ਨੇ, ਕਹਿੰਦੇ ਕਈ ਜਾਤੀਆਂ ਦੇ ਕੱਪੜੇ ਨੇ। ਹੁਣ ਸਤਿਗੁਰਾਂ ਦੇ ਚਰਨਾਂ ਵਿਚ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਨੇ, ਹਰ ਇਲਾਕੇ ਦਾ ਕੱਪੜਾ ਵੱਖਰੇ ਢੰਗ ਦਾ ਹੁੰਦਾ ਹੈ ਔਰ ਬੜੇ ਬੜੇ ਕੀਮਤੀ ਕੱਪੜੇ ਗੁਰੂ ਕੇ ਸਿੱਖ ਸਤਿਗੁਰਾਂ ਲਈ ਲੈ ਕੇ ਆਉਂਦੇ ਸਨ। ਕਹਿੰਦੇ ਅਨੇਕਾਂ ਜਾਤੀਆਂ ਦੇ ਕੱਪੜੇ ਨੇ, ਅਨੇਕਾਂ ਪ੍ਰਕਾਰ ਦੇ ਕੱਪੜੇ ਹਨ।
ਸਭ ਦੇਸ਼ਾਂ ਤੇ ਲਿਆਏ ਹਜ਼ਾਰੋ,
ਕਹਿੰਦੇ ਸਾਰਿਆਂ ਦੇਸ਼ਾਂ ਵਿੱਚੋਂ ਹੁਣ ਹਜ਼ਾਰਾਂ ਦੀ ਗਿਣਤੀ ਚ ਸਿੱਖ ਆਉਂਦੇ ਸੀ ਲੈ ਕੇ, ਕੋਈ ਜ਼ਰੀ ਦਾ, ਕੋਈ ਪਸ਼ਮੀਨੇ ਦਾ, ਕੋਈ ਮਲਮਲ ਦਾ, ਕਹਿੰਦੇ ਕੋਈ ਰੇਸ਼ਮ ਦਾ, ਏਦਾਂ ਵੱਖੋ ਵੱਖਰੇ ਵਧੀਆ ਵਧੀਆ ਕੱਪੜੇ ਥਾਨ ਲੈ ਕੇ ਆਉਂਦੇ ਹਨ।
ਸਗਰੇ ਬਾਹਰ ਨਿਕਸਾਏ,
ਸਾਰੇ ਬਸਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਖਜ਼ਾਨੇ ਚੋਂ ਬਾਹਰ ਕਢਵਾਏ ਹਨ।
ਜੁਦੇ ਕਰ ਗੁਰੂ ਟਿਕਾਏ,
ਜੁਦੇ ਜੁਦੇ ਕਰਕੇ ਵੱਖੋ ਵੱਖਰੇ ਕਰਕੇ ਸਾਰੇ ਕੱਪੜੇ ਟਿਕਾ ਦਿੱਤੇ, ਸਤਿਗੁਰਾਂ ਦੇ ਸਾਹਮਣੇ ਰੱਖ ਦਿੱਤੇ ਹਨ।
ਜਾਤ ਕੇ ਸੁੰਦਰ ਘਨੋਏ,
ਵੱਖਰੇ ਵੱਖਰੇ ਜਿਹੜੀ ਕਿਸਮ ਦੇ ਕੱਪੜੇ ਨੇ, ਜੇ ਕੋਈ ਰੇਸ਼ਮ ਦੇ ਕੱਪੜੇ ਨੂੰ ਵੱਖਰੇ ਰੱਖ ਰਹੇ ਨੇ, ਪਸ਼ਮੀਨੇ ਦੇ ਵੱਖਰੇ ਰੱਖੇ ਨੇ, ਏਦਾਂ ਵੱਖਰੇ ਵੱਖਰੇ ਥਾਨ ਜਿਹੜੇ ਲਿਆ ਕੇ ਸਤਿਗੁਰਾਂ ਦੇ ਸਾਹਮਣੇ ਰੱਖੇ ਨੇ।
ਕਿਉਂ ਦਿਸ਼ ਤੇ ਆਏ ਦਰਸਨੇ,
ਔਰ ਚਾਰਾਂ ਦਿਸ਼ਾਵਾਂ ਤੋਂ ਇਹ ਬਸਤਰ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਉਂਦੇ ਨੇ। ਹਰ ਪਾਸੇ ਆਉਣ, ਕੋਈ ਕਾਬਲ ਤੋਂ ਆਉਂਦਾ, ਕੋਈ ਅਫਗਾਨਿਸਤਾਨ ਤੋਂ ਆਉਂਦਾ, ਕੋਈ ਤੰਨੀ ਖੇਪ ਤੋਂ ਆਉਂਦਾ, ਕੋਈ ਮੁਲਤਾਨ ਤੋਂ ਆਉਂਦਾ, ਕੋਈ ਪਿਸ਼ਾਵਰ ਤੋਂ ਆਉਂਦਾ, ਕੋਈ ਕਸ਼ਮੀਰ ਤੋਂ ਆਉਂਦਾ, ਕੋਈ ਜੰਮੂ ਤੋਂ ਆਉਂਦਾ, ਕੋਈ ਬੰਗਾਲ ਤੋਂ ਆਉਂਦਾ, ਕੋਈ ਅਸਾਮ ਤੋਂ ਆਉਂਦਾ, ਇਸ ਤਰ੍ਹਾਂ ਕੋਈ ਦੱਖਣ ਵਿੱਚੋਂ ਜਗਨਨਾਥਪੁਰੀ ਤੋਂ ਚੱਲ ਕੇ ਆਉਂਦਾ ਹੈ, ਇਸ ਤਰ੍ਹਾਂ ਉਜੈਨ ਤੋਂ ਕੋਈ ਚੱਲ ਕੇ ਆਉਂਦਾ ਹੈ, ਇਲਾਹਾਬਾਦ ਤੋਂ ਚੱਲ ਕੇ ਆਉਂਦੇ ਨੇ, ਵੱਖੋ ਵੱਖਰੀਆਂ ਥਾਵਾਂ ਤੋਂ ਸਿੱਖ ਚੱਲ ਕੇ ਆਉਂਦੇ ਹਨ।
ਇਨਕੇ ਦੇਖਤ ਹੋਤ ਹੁਲਾਸ,
ਬੜੇ ਬੜੇ ਸੋਹਣੇ ਕੱਪੜੇ ਬਸਤਰ ਨੇ ਜਿਹੜੇ ਉਹ ਸਿੱਖ ਲੈ ਕੇ ਆਏ ਨੇ, ਜਿਨ੍ਹਾਂ ਨੂੰ ਵੇਖ ਕੇ ਮਨ ਵਿਚ ਬੜੀ ਭਾਰੀ ਖੁਸ਼ੀ ਹੁੰਦੀ ਹੈ।
ਮਨੋ ਦੇਸ ਕਰ ਅਦਿਕ ਪ੍ਰਕਾਸ਼,
ਕਹਿੰਦੇ ਮਨੋ ਉਹ ਜਿਹੜੇ ਕੱਪੜੇ ਨੇ ਬਹੁਤਾ ਪ੍ਰਕਾਸ਼ ਪ੍ਰਗਟ ਕਰ ਰਹੇ ਹੁਣ, ਉਹਨਾਂ ਵਿਚ ਮਨੋ ਜਿਵੇਂ ਸੂਰਜ ਦੀਆਂ ਰਿਸਮਾਂ ਜਾਗ ਰਹੀਆਂ ਨੇ, ਉਹਨਾਂ ਵਿਚ ਇੰਨਾ ਪ੍ਰਕਾਸ਼, ਇੰਨੀ ਰੋਸ਼ਨੀ ਪੈਦਾ ਹੋ ਰਹੀ ਹੈ।
ਕਾਰੀਗਰ ਚਿਤਰਨ ਕੇ ਕਰੇ,
ਬੜੇ ਬੜੇ ਚਤਰ ਸਿਆਣੇ ਕਾਰੀਗਰ ਜਿਹੜੇ ਉਹ ਕੱਪੜਾ ਬਣਾਉਂਦੇ ਨੇ, ਉਹਨਾਂ ਸਮਿਆਂ ਚ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਸੀ, ਤੇ ਖੱਡੀਆਂ ਦੇ ਉੱਤੇ ਹੀ ਕੱਪੜੇ ਬਣਾਏ ਜਾਂਦੇ ਸਨ, ਵੱਖੋ ਵੱਖਰੇ ਵਧੀਆ ਵਧੀਆ ਕਾਰੀਗਰਾਂ ਦੇ ਹੱਥਾਂ ਦੇ ਬਣੇ ਹੋਏ ਕੱਪੜੇ ਹਨ।
ਸਭ ਦਿਖਾਏ ਕਰ ਅੱਗੇ ਧਰੇ,
ਸਾਰੇ ਕੱਪੜੇ ਵਿਖਾ ਵਿਖਾ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਮਹਾਰਾਜ ਜੀ ਦੇ ਸਾਹਮਣੇ ਰੱਖੇ ਹਨ।
ਬਹੁਰ ਜੌਨਪੁਰ ਆਦਿਕ ਜੇਤੇ,
ਜੌਨਪੁਰ ਦੇ ਇਲਾਕੇ ਦੇ ਜਿਹੜੇ ਕੱਪੜੇ ਨੇ, ਇਧਰ ਬਿਹਾਰ ਦੇ ਇਲਾਕੇ, ਯੂਪੀ ਦੇ ਇਲਾਕੇ ਦੇ ਵਿਚ ਜੌਨਪੁਰ ਦਾ ਇਲਾਕਾ, ਉਥੇ ਵੀ ਗੁਰੂ ਕੀ ਸਿੱਖੀ ਸੇਵਕੀ ਹੈ, ਉਸ ਇਲਾਕੇ ਦੇ ਬਹੁਤ ਸਾਰੇ ਸਿੱਖ ਜਿਹੜੇ ਉਥੋਂ ਦੇ ਕੱਪੜੇ ਲੈ ਕੇ ਆਏ ਹਨ।
ਅਨਕੇ ਉਪਾਇਨ ਪਟਵਤ ਤੇਤੇ,
ਜੌਨਪੁਰੀ ਕੱਪੜੇ ਉਹਨਾਂ ਨੂੰ ਕਿਹਾ ਜਾਂਦਾ, ਜੌਨਪੁਰੀ ਬਸਤਰ ਜਿਹੜੇ ਉਸ ਇਲਾਕੇ ਦੇ, ਉਥੋਂ ਦੀਆਂ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਉਥੋਂ ਦੇ ਸਿੱਖ ਭੇਟਾ ਕਰਕੇ ਭੇਜਦੇ ਹਨ।
ਅਤਰ ਫੁਲੇਲ ਵਿਸਾਲ ਤਾਕ,
ਜੌਨਪੁਰ ਦੇ ਇਲਾਕੇ ਦਾ ਬਹੁਤ ਵਧੀਆ ਅਤਰ, ਇਤਰ ਵੀ ਜਿਸ ਨੂੰ ਕਹਿੰਦੇ ਨੇ, ਫੁੱਲਾਂ ਦੀ ਸੁਗੰਧੀ ਫੁਲੇਲ, ਬੜੇ ਬੜੇ ਕੀਮਤੀ ਇਤਰ ਫੁਲੇਲ ਜਿਹੜੇ ਨੇ ਉਸ ਇਲਾਕੇ ਦੇ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਸੁਗੰਧੀ ਵਾਸਤੇ ਭੇਜੇ ਹੋਏ ਨੇ।
ਕਹਿ ਕਰ ਸੋ ਨਿਕਸਾਏ ਮਹਾਕੋ,
ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਜਿੰਨਾ ਇਤਰ ਫੁਲੇਲ ਸੁਗੰਧੀਆਂ ਪਈਆਂ ਨੇ ਖਜ਼ਾਨੇ ਚੋਂ ਵੀ ਬਾਹਰ ਕੱਢ ਲਿਆ, ਕੱਪੜੇ ਵੀ ਕਢਵਾ ਲਏ, ਸਾਰੇ ਥਾਨ ਜਿਹੜੇ ਸਨ ਬਸਤਰਾਂ ਦੇ ਉਹ ਰਖਵਾ ਲਏ। ਫਿਰ ਆਖਿਆ, ਭਾਈ ਜਿੰਨਾ ਫੁਲੇਲ ਪਿਆ ਅੰਦਰ, ਇਤਰ ਪਿਆ, ਚੰਦਨ ਪਿਆ, ਜਾਂ ਜਿਹੜੀਆਂ ਸੁਗੰਧੀਆਂ ਪਈਆਂ ਹੋਈਆਂ ਨੇ, ਉਹ ਸਾਰੀਆਂ ਬਾਹਰ ਕੱਢ ਕੇ ਖਜ਼ਾਨੇ ਚੋਂ ਲੈ ਕੇ ਆਓ।
ਜਬ ਬਿੰਦ ਕੋ ਸਰਿਓ ਅਗਾਰੇ, ਦਾਸਨ ਪਰ ਸਤਿਗੁਰੂ ਉਚਾਰੇ,
ਮਹਾਰਾਜ ਜੀ ਨੇ ਜਦੋਂ ਹੁਕਮ ਦੀ ਪਾਲਣਾ ਕਰਦਿਆਂ ਸਾਰੇ ਸਿੱਖਾਂ ਨੇ ਕੱਪੜੇ ਥਾਨ ਲਿਆ ਕੇ ਰੱਖ ਦਿੱਤੇ, ਜਿੰਨਾ ਇਤਰ ਫੁਲੇਲ ਸੀ ਉਹ ਵੀ ਸਾਰਾ ਲਿਆ ਕੇ ਜਦੋਂ ਬਾਹਰ ਰੱਖ ਦਿੱਤਾ, ਤੇ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ,
ਅਤਰ ਫਲੇਲਨ ਥਾਨ ਪਿਘਾਵੋ,
ਕੀਤਾ ਭਾਈ ਇੱਦਾਂ ਕਰੋ, ਜਿਹੜਾ ਇਤਰ ਤੇ ਫਲੇਲ ਹੈ ਕੱਪੜਿਆਂ ਦੇ ਉੱਤੇ ਪਾ ਦਿਓ, ਜਿਹੜੇ ਥਾਨ ਪਏ ਹੋਏ ਨੇ ਇਹਨਾਂ ਥਾਨਾਂ ਦੇ ਉੱਤੇ ਉਤਰ ਫਲੇਲ ਛਿੜਕ ਦਿਓ, ਇਹ ਜਿੰਨੀਆਂ ਸੁਗੰਧੀਆਂ ਨੇ ਇਹਨਾਂ ਸ਼ੀਸ਼ੀਆਂ ਨੂੰ ਖਾਲੀ ਕਰ ਦਿਓ, ਕੋਈ ਸ਼ੀਸ਼ੀ ਵਿਚ ਰਹੇ ਨਾ ਕੁਝ, ਸਾਰੀਆਂ ਸੁਗੰਧੀਆਂ ਜਿਹੜੀਆਂ ਨੇ ਇਤਰ ਫੁਲੇਲ ਹੈ ਇਹ ਸਾਰਾ ਇਹਨਾਂ ਕੱਪੜਿਆਂ ਤੇ ਬਸਤਰਿਆਂ ਤੇ ਪਾ ਕੇ ਇਹਨਾਂ ਨੂੰ ਭਿਗੋ ਦਿਓ।
ਦਾਸ ਬਾਦਲਾ ਆਦਿਕ ਜੋ
ਆ ਰੇਸ਼ਮ ਬਾਦਲਾ ਜਿੰਨਾ ਕੁਝ ਵੀ ਤੁਸੀਂ ਵੇਖ ਰਹੇ ਹੋ ਸਾਰਾ ਸੁਗੰਧੀਆਂ ਨਾਲ ਚਰਚਨ ਕਰ ਦਿਓ।
ਬੜੇ ਵੱਡੇ ਪੁਰ ਤੇ ਬੋ ਆਏ
ਸਤਿਗੁਰੂ ਜੀ ਦਾ ਹੁਕਮ ਮੰਨਿਆ ਜਿਹੜੇ ਵੱਡੇ ਵੱਡੇ ਨਗਰਾਂ ਤੋਂ ਕੱਪੜੇ ਆਏ ਥਾਨ ਆਏ ਸਨ ਉਹ ਸੁਗੰਧੀਆਂ ਬੜੇ ਬੜੇ ਕੀਮਤੀ ਇਤਰ ਹੁੰਦੇ ਨੇ ਜਿਹੜੇ ਹਜ਼ਾਰਾਂ ਰੁਪਏ ਦੀ ਲਾਗਤ ਦੇ ਇਤਰ ਸਨ ਬੜੇ ਬੜੇ ਖਾਸ ਇਤਰ ਜਿਹੜੇ ਖਾਸ ਕਰਕੇ ਰਾਜਿਆਂ ਬਾਦਸ਼ਾਹਾਂ ਲਈ ਬਣਿਆ ਕਰਦੇ ਸਨ ਉਹ ਇਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਹਾਜ਼ਰ ਹੁੰਦਾ। ਮਹਾਰਾਜ ਜੀ ਦਾ ਹੁਕਮ ਮੰਨ ਕੇ ਸਿੱਖਾਂ ਨੇ ਉਹ ਜਿਹੜਾ ਬੜਾ ਬੜਾ ਵਧੀਆ ਇਤਰ ਫੁਲੇਲ ਆਇਆ ਹੋਇਆ ਦੇਸਾਂ ਪ੍ਰਦੇਸਾਂ ਤੋਂ
ਕਹਿ ਕਰ ਅਤਰ ਫੁਲੇਲ ਪਿਘਾਏ
ਉਹ ਜਿੰਨੇ ਕੱਪੜੇ ਬਸਤਰ ਸਨ ਸਾਰੇ ਇਤਰ ਫੁਲੇਲ ਦੇ ਨਾਲ ਭਿਗੋ ਦਿੱਤੇ ਹਨ।
ਦਾਸ ਸਮੀਪੀ ਬਿਸਮਤ ਜੋਵਤ ਕਿਆ ਲੀਲਾ ਸਤਿਗੁਰ ਕੀ ਹੋਵਤ
ਸਤਿਗੁਰਾਂ ਦੇ ਸਮੀਪੀ ਸੇਵਕ ਨੇ ਉਹ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ ਕਿ ਕਲਗੀਧਰ ਪਾਤਸ਼ਾਹ ਇਹ ਕੀ ਲੀਲਾ ਕਰ ਰਹੇ ਨੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੀ ਕੌਤਕ ਵਰਤਾ ਰਹੇ ਨੇ।
ਕਹਿ ਸਬੀਅਨ ਕੋ ਆਗ ਲਗਾਏ ਜਰ ਬਰ ਭਸਮ ਪਈ ਤਿਸ ਥਾਏ
ਫਿਰ ਜਦੋਂ ਸਾਰਾ ਕੁਝ ਇਕੱਠਾ ਕਰਾ ਕੇ ਸੁਗੰਧੀ ਸਾਰੀ ਉਹਨਾਂ ਤੇ ਛਿੜਕ ਦਿੱਤੀ ਤੇ ਹੁਕਮ ਕੀਤਾ ਹੁਣ ਇਹਨਾਂ ਸਾਰੇ ਕੱਪੜਿਆਂ ਨੂੰ ਅੱਗ ਲਾ ਦਿਓ। ਮਹਾਰਾਜ ਜੀ ਦਾ ਹੁਕਮ ਹੁਣ ਮੰਨਣਾ ਪੈਣਾ ਸੀ ਸਿੱਖਾਂ ਨੇ ਜਿੰਨੇ ਬਸਤਰ ਸਨ ਜਿੰਨੇ ਥਾਨ ਸਨ ਕੱਪੜਿਆਂ ਦੇ ਇਤਰ ਫਲੇਲ ਦੇ ਸਮੇਤ ਸਭ ਨੂੰ ਅੱਗ ਲਾ ਦਿੱਤੀ। ਵੇਖਦਿਆਂ ਵੇਖਦਿਆਂ ਹਜ਼ਾਰਾਂ ਰੁਪਏ ਵੀ ਥੋੜਾ ਲੱਖਾਂ ਰੁਪਏ ਦੀ ਲਾਗਤ ਦੇ ਜਿਹੜੇ ਉਹ ਕੱਪੜੇ ਸਨ ਬਸਤਰ ਸਨ ਉਹ ਸੜ ਕੇ ਸਵਾਹ ਹੋ ਗਏ।
ਅਤਰ ਸਮੇਤ ਫੁਕਾਏ ਥਾਨ
ਇਤਰ ਤੇ ਫੁਲੇਲ ਦੇ ਸਮੇਤ ਉਹ ਜਿੰਨੇ ਥਾਨ ਸਨ ਮਹਾਰਾਜ ਜੀ ਨੇ ਸੁੜਵਾ ਦਿੱਤੇ ਸਭ ਨੂੰ ਅੱਗ ਲਵਾ ਦਿੱਤੀ।
ਪ੍ਰਾਪਤ ਹੋਏ ਮੂਲ ਮਾਨ
ਇਹੋ ਜਿਹੇ ਕੀਮਤੀ ਥਾਨ ਸੀ ਜਿਹੜੇ ਹਜ਼ਾਰਾਂ ਰੁਪਇਆ ਦੇ ਕੇ ਤਾਂ ਖਰੀਦੇ ਜਾ ਸਕਦੇ ਸਨ।
ਤਿੰਨ ਤੇ ਨਿਕਸਿਓ ਰਜਤ
ਕਨੇਰਾ ਜਦੋਂ ਥਾਨ ਸੜੇ ਤੇ ਉਹਨਾਂ ਵਿਚੋਂ ਚਾਂਦੀ ਨਿਕਲੀ ਕਿਉਂਕਿ ਚਾਂਦੀ ਦੇ ਨਾਲ ਧਾਗਾ ਜਿਹੜਾ ਸੀ ਉਹ ਧਾਗਾ ਨੀ ਨਾ ਸੜਦਾ ਚਾਂਦੀ ਦਾ ਜਾਂ ਚਾਂਦੀ ਦੀ ਕਢਾਈ ਕੱਢੀ ਹੋਈ ਜਾਂ ਚਾਂਦੀ ਦੇ ਫੁੱਲ ਲੱਗੇ ਹੋਏ ਸੀ ਉਹਨਾਂ ਤੇ ਕਹਿੰਦੇ ਉਹਦੇ ਵਿਚੋਂ ਕਈ ਕਿਲੋ ਤਾਂ ਚਾਂਦੀ ਨਿਕਲੀ ਆ ਉਹ ਜਦੋਂ ਕੱਪੜੇ ਸਾੜੇ ਹਨ।
ਇਕੱਠੋ ਕਰਵਾਇਓ ਤਿਸ ਬੀਰਾ
ਪੂਰਾ ਹੁਕਮ ਕੀਤਾ ਵੀ ਇਹ ਸਾਰੀ ਚਾਂਦੀ ਇਕੱਠੀ ਕਰ ਦਿਓ ਇੱਕ ਜਗ੍ਹਾ ਤੇ ਜਿਹੜੀ ਚਾਂਦੀ ਨਿਕਲੀ ਉਹਨਾਂ ਕੱਪੜਿਆਂ ਨੂੰ ਸਾੜ ਕੇ ਉਹ ਸਾਰੀ ਚਾਂਦੀ ਇੱਕ ਜਗ੍ਹਾ ਤੇ ਇਕੱਠੀ ਕਰਵਾ ਲਈ।
ਬੰਦ ਪੋਟ ਦੇ ਗੰਢ ਸਬਨ ਕੋ
ਮਹਾਰਾਜ ਜੀ ਨੇ ਆਖਿਆ ਭਾਈ ਇਹ ਜਿੰਨੀ ਚਾਂਦੀ ਇਹਦੀਆਂ ਪੰਡਾਂ ਬੰਨ ਲੋ ਜਿੰਨੀ ਵੀ ਹੈ ਇਹਦੀਆਂ ਪੋਟਲੀਆਂ ਬੰਨ ਕੇ ਇਕੱਠੀਆਂ ਕਰਕੇ ਰੱਖ ਲੋ।
ਹੁਕਮ ਮਨ ਦਾਸਨ ਕਰ ਤਿਨ ਕੋ
ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸੇਵਾਦਾਰਾਂ ਨੇ ਉਸੇ ਤਰ੍ਹਾਂ ਕੀਤਾ ਜਿੰਨੀ ਚਾਂਦੀ ਸੀ ਇਕੱਠੀ ਕਰਕੇ ਉਹਦੀ ਪੰਡ ਵੱਧੀ ਹੈ।
ਵਹਿਰ ਤਰਾਏ ਉੱਠੇ ਗੋਸਾਏ ਨਹੀਂ ਕੁਛ ਮੈਂ ਸੋ ਪਿਤਰਾਏ
ਚਾਂਦੀ ਸੀ ਸਤਿਗੁਰੂ ਜੀ ਨੇ ਬਾਹਰ ਹੀ ਰਖਵਾ ਦਿੱਤੀ ਕਹਿੰਦੇ ਬਾਹਰ ਹੀ ਰੱਖ ਦਿਓ ਉਹ ਵੀ ਖਜ਼ਾਨੇ ਚ ਨਹੀਂ ਰਖਵਾਈ। ਮਹਾਰਾਜ ਜੀ ਨੇ ਹੁਕਮ ਨਹੀਂ ਕੀਤਾ ਵੀ ਖਜ਼ਾਨੇ ਚ ਰੱਖ ਦਿਓ ਹਾਲਾਂਕਿ ਕੀਮਤੀ ਹੈ ਚਾਂਦੀ ਪਰ ਮਹਾਰਾਜ ਜੀ ਨੇ ਆਖਿਆ ਬਾਹਰ ਹੀ ਰੱਖ ਦਿਓ ਇਹਨੂੰ ਖਜ਼ਾਨੇ ਚ ਰੱਖਣ ਦੀ ਲੋੜ ਦੀ। ਸਤਿਗੁਰਾਂ ਦਾ ਹੁਕਮ ਮੰਨ ਕੇ ਸੇਵਾਦਾਰਾਂ ਨੇ ਉਹ ਚਾਂਦੀ ਦੀ ਜਿਹੜੀ ਪੰਡ ਸੀ ਉਹ ਬਾਹਰ ਹੀ ਰੱਖ ਦਿੱਤੀ ਹੈ।
ਹਿਮ ਚਰਿੱਤਰ ਕਰ ਸਦਨ ਮਜਾਰੇ
ਇਸ ਤਰ੍ਹਾਂ ਦਾ ਕੌਤਕ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਆਪਣੇ ਮਹਿਲਾਂ ਵਿਚ ਕੀਤਾ ਜਿੰਨੇ ਥਾਨ ਸੀ ਕੱਪੜਿਆਂ ਦੇ ਸਾਰੇ ਸੜਵਾ ਕੇ ਅੱਗ ਲਵਾ ਕੇ ਜਲਾ ਦਿੱਤੇ ਹਨ।
ਸਦਨ ਪ੍ਰਫੁੱਲਤ ਵੈਰ ਪਧਾਰੇ
ਸਤਿਗੁਰਾਂ ਦੇ ਚਿਹਰੇ ਤੇ ਬੜਾ ਖੇੜਾ ਹੈ ਬੜਾ ਵਿਗਾਸ ਹੈ। ਮਹਾਰਾਜ ਜੀ ਦੇ ਚਿਹਰੇ ਤੇ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਜਾਂ ਫਿਕਰ ਨਜ਼ਰ ਨਹੀਂ ਆਉਂਦਾ। ਸਾਹਿਬਾਂ ਦਾ ਚਿਹਰਾ ਫੁੱਲ ਵਾਂਗੂ ਖਿੜਿਆ ਹੋਇਆ।
ਸਤਦਰਵ ਨਦੀ ਕਿਨਾਰੇ ਗਏ
ਚੱਲ ਕੇ ਸਤਿਗੁਰੂ ਜੀ ਸਤਲੁਜ ਦਰਿਆ ਦੇ ਕੰਢੇ ਤੇ ਆ ਗਏ ਹਨ।
ਦਾਸਨ ਸਾਧ ਹੁਕਮ ਆਸ ਕਏ
ਆਪਣਿਆਂ ਦਾਸਾਂ ਨੂੰ ਆਪਣਿਆਂ ਸੇਵਾਦਾਰਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ
ਇੱਕ ਹੱਥ ਪਰ ਜੇਠਾ ਪਾਨੀ।
ਮਹਾਰਾਜ ਜੀ ਕਹਿਣ ਲੱਗੇ ਵੇਖੋ ਭਾਈ ਦਰਿਆ ਵਿਚ ਜਿੱਥੇ ਇੱਕ ਹੱਥ ਤੱਕ ਪਾਣੀ ਹੋਵੇ
ਜੇਠਾ ਪਰਿਆ ਕੱਢ
ਪਾਣੀ ਦੇ ਵਿਚ ਸਾਡਾ ਪਲੰਗ ਡਾਓ। ਵੇਖੋ ਅੱਜ ਲੀਲਾ ਵਰਤਾ ਰਹੇ ਸਤਿਗੁਰੂ ਪਹਿਲਾਂ ਥਾਨ ਸਾਰੇ ਸੜਵਾ ਕੇ ਫਿਰ ਮਹਾਰਾਜ ਜੀ ਬਾਹਰ ਆ ਗਏ ਸਤਲੁਜ ਦਰਿਆ ਦੇ ਕੰਢੇ ਤੇ ਕਹਿੰਦੇ ਜਿੱਥੇ ਹੱਥ ਹੱਥ ਪਾਣੀ ਹੋਵੇ ਉੱਥੇ ਸਾਡਾ ਪਲੰਘਾ ਪਾਣੀ ਦੇ ਵਿੱਚ ਡਾਹ ਦਿਓ।
ਜਿਸ ਪਰ ਬੈਠੇ ਗੁਰ ਮਹਾਰਾਜ ਜੋ ਉਸ ਬਦਨ ਮੈਂ ਰਹੀ ਬਿਰਾ।
ਸਤਿਗੁਰੂ ਜੀ ਉਸ ਪਲੰਘੇ ਦੇ ਉੱਤੇ ਆ ਕੇ ਬੈਠ ਗਏ ਤੇ ਪਲੰਘੇ ਤੇ ਸਤਿਗੁਰੂ ਬੈਠੇ ਨੇ। ਚਿਹਰੇ ਤੇ ਬੜੀ ਜੋਤ ਹੈ, ਮਹਾਰਾਜ ਜੀ ਦੇ ਚਿਹਰੇ ਤੇ ਬੜਾ ਪ੍ਰਕਾਸ਼ ਹੈ, ਬਹੁਤ ਜ਼ਿਆਦਾ ਭਾਰੀ ਲਾਲੀ ਤੇ ਰੋਸ਼ਨੀ ਹੈ।
ਬਹੁਤ ਸਿੱਖ ਤਿਸ ਥਾਨ ਲਗਾਏ ਜਲ ਮੈਂ ਇੱਕ ਗਰਤ ਖਨਵਾਏ।
ਮਹਾਰਾਜ ਜੀ ਨੇ ਉੱਥੇ ਬਹੁਤ ਸਾਰੇ ਸੇਵਾਦਾਰਾਂ ਨੂੰ ਸਿੰਘਾਂ ਨੂੰ ਲਾਇਆ ਤੇ ਆਖਿਆ ਭਾਈ ਇੱਥੇ ਇੱਕ ਟੋਆ ਪੁੱਟੋ ਸਾਡੇ ਸਾਹਮਣੇ। ਪਾਣੀ ਦੇ ਵਿੱਚ ਹੀ ਦਰਿਆ ਦੇ ਜਿੱਥੇ ਪਲੰਘਾ ਡਾਇਆ ਉਹਦੇ ਸਾਹਮਣੇ ਹੀ ਮਹਾਰਾਜ ਜੀ ਨੇ ਹੁਕਮ ਕਰਕੇ ਇੱਕ ਵੱਡਾ ਸਾਰਾ ਟੋਆ ਪਟਵਾਇਆ ਹੈ।
ਔਰ ਹੁਕਮ ਬੋਤਨ ਕੋ ਦੀਨਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਨੂੰ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਹੁਕਮ ਕੀਤਾ ਹੈ
ਇੱਕ ਦਾਸਨ ਸੋ ਮਾਨਨ ਕੀਨਾ।
ਔਰ ਸਤਿਗੁਰੂ ਜੀ ਦਾ ਹੁਕਮ ਸਾਰੇ ਸਿੱਖਾਂ ਨੇ ਸਤ ਬਚਨ ਕਰਕੇ ਮੰਨਿਆ ਹੈ।
ਕੰਚਨ ਮਹਾਰਜਤ ਪਣ ਜੋ
ਸਤਿਗੁਰਾਂ ਨੇ ਹੁਕਮ ਕੀਤਾ ਭਾਈ ਜਾਓ ਸਾਡੇ ਖਜ਼ਾਨੇ ਵਿਚ ਜਿੰਨਾ ਸੋਨਾ ਤੇ ਜਿੰਨੀ ਚਾਂਦੀ। ਹਜ਼ਾਰਾਂ ਮਣ ਤਾਂ ਪਿੱਛੇ ਸਤਿਗੁਰੂ ਜੀ ਨੇ ਸੋਨਾ ਮੰਗਵਾਇਆ ਸੀ, ਉਸ ਤੋਂ ਪਹਿਲਾਂ ਵੀ ਬਹੁਤ ਸਾਰਾ ਸੋਨਾ ਮਹਾਰਾਜ ਜੀ ਦੇ ਖਜ਼ਾਨੇ ਵਿਚ ਸੀ। ਕਹਿ ਦਿਓ ਜਿੰਨਾ ਸੋਨਾ ਤੇ ਜਿੰਨੀ ਚਾਂਦੀ ਹੈ
ਕੋਸ਼ ਵਿਖੇ ਤੇ ਆਨੋ ਸੋ
ਸਾਰਾ ਕੁਝ ਖਜ਼ਾਨੇ ਵਿਚੋਂ ਲੈ ਕੇ ਆਓ।
ਸਿੱਖ ਸੈਂਕੜੇ ਲਗੇ ਹਜ਼ਾਰੇ।
ਹੁਣ ਅਣਗਿਣਤ ਸੇਵਕ ਜਿਹੜੇ ਸਨ ਇਸ ਕੰਮ ਵਿਚ ਲੱਗ ਗਏ। ਸਤਿਗੁਰਾਂ ਦਾ ਹੁਕਮ ਮੰਨ ਕੇ ਜਿੰਨਾ ਖਜ਼ਾਨਾ ਸੀ ਖਜ਼ਾਨੇ ਵਿਚੋਂ ਪੰਡਾ ਬੰਨ ਬੰਨ ਕੇ ਸੋਨੇ ਦੀਆਂ ਚਾਂਦੀ ਦੀਆਂ ਹੋਰ ਅਨੇਕਾਂ ਰੁਪਈਏ ਆਦਿਕ ਜਿਹੜੇ ਸਾਨੂੰ ਚੁੱਕ ਚੁੱਕ ਕੇ ਲਿਆਉਣ ਲੱਗੇ ਹਨ।
ਕੰਚਨ ਪੋਟ ਬੰਦ ਸਿਰ ਧਾਰੇ
ਸੋਨੇ ਦੀਆਂ ਪੰਡਾਂ ਬੰਨ ਬੰਨ ਕੇ ਸਿਰ ਤੇ ਰੱਖ ਕੇ ਲੈ ਕੇ ਆਏ ਹਨ।
ਜੋ ਚੌਂਦਿਸ਼ਤੇ ਕਹਿ ਮੰਗਵਾਇਓ
ਚਾਰਾਂ ਦਿਸ਼ਾਵਾਂ ਤੋਂ ਹੁਕਮ ਕਰਕੇ ਜਿਹੜਾ ਮਹਾਰਾਜ ਜੀ ਨੇ ਸੋਨਾ ਮੰਗਵਾਇਆ ਸੀ ਨਾ ਉਹ ਸੋਨੇ ਦੀਆਂ ਪੰਡਾਂ ਬੰਨ ਬੰਨ ਕੇ ਸਿੱਖ ਲੈ ਕੇ ਆਏ ਨੇ ਸਤਲੁਜ ਦਰਿਆ ਦੇ ਕੋਲ ਜਿੱਥੇ ਸਤਿਗੁਰੂ ਜੀ ਬੈਠੇ ਨੇ।
ਭਰੋਸੋ ਜੋ ਸਕਲ ਅਨਾਯੋ
ਹੋਰ ਵੀ ਜਿੰਨਾ ਸੋਨਾ ਸੀ ਚਾਂਦੀ ਸੀ ਹੋਰ ਜਿੰਨਾ ਮਹਾਰਾਜ ਜੀ ਦਾ ਖਜ਼ਾਨਾ ਸੀ ਉਹ ਸਾਰਾ ਮਹਾਰਾਜ ਜੀ ਨੇ ਮੰਗਵਾਇਆ ਹੈ।
ਮਹਾਰਜਤ ਪਣ ਸਿਰ ਦਰ ਲਿਆ ਵੈ
ਚਾਂਦੀ ਦੇ ਰੁਪਈਏ ਸਨ ਉਹਨਾਂ ਸਮਿਆਂ ਚ ਜਾਦੇ ਕਹਿੰਦੇ ਚਾਂਦੀ ਦੇ ਜਿਹੜੇ ਰੁਪਈਏ ਨੇ ਉਹਨਾਂ ਦੀਆਂ ਪੰਡਾਂ ਬੰਨ ਬੰਨ ਕੇ ਸਿੱਖ ਲੈ ਕੇ ਆ ਰਹੇ ਨੇ।
ਆਗੇ ਤੈ ਪਾਵੈ
ਔਰ ਕਹਿੰਦੇ ਜਿਹੜਾ ਸਤਿਗੁਰਾਂ ਦੇ ਸਾਹਮਣੇ ਟੋਆ ਸਤਿਗੁਰੂ ਹੁਕਮ ਕੀਤਾ ਵੀ ਇਹਦੇ ਵਿਚ ਸੁੱਟੀ ਜਾਓ ਸਾਰਾ ਕੁਝ ਜਿੰਨਾ ਖਜ਼ਾਨਾ ਲਿਆ ਰਹੇ ਹੋ ਇਹ ਖਜ਼ਾਨਾ ਸਾਰਾ ਇਸ ਟੋਏ ਵਿਚ ਪਾਈ ਜੋ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਉਹ ਸੇਵਾਦਾਰ ਜਿੰਨਾ ਸੋਨਾ ਚਾਂਦੀ ਖਜ਼ਾਨਾ ਹੈ ਉਹ ਸਾਹਮਣੇ ਜਿਹੜਾ ਟੋਆ ਪੁੱਟਿਆ ਹੋਇਆ ਦਰਿਆ ਦੇ ਵਿਚ ਉਹਦੇ ਵਿਚ ਪਾਈ ਜਾ ਰਹੇ ਨੇ।
ਸਲਤਾ ਲਗ ਹੋਇਓ ਲਾਰਾ
ਕਹਿੰਦੇ ਲੈਣ ਲੱਗੀ ਹੋਈ ਆ ਘਰ ਤੋਂ ਲੈ ਕੇ ਸਤਿਗੁਰਾਂ ਦੇ ਆਸਣ ਤੱਕ ਦਰਿਆ ਦੇ ਕਿਨਾਰੇ ਤੱਕ ਲੈਣ ਲੱਗੀ ਹੋਈ ਕਤਾਰ ਲੱਗੀ ਹੋਈ ਏ ਕਾਰੇ ਨੇ ਖਜ਼ਾਨਾ ਲੈ ਕੇ ਇੱਕ ਖਾਲੀ ਕਰਕੇ ਪੰਡਾਂ ਫਿਰ ਜਾ ਰਹੇ ਨੇ। ਏਦਾਂ ਕਹਿੰਦੇ ਲੈਣ ਲੱਗੀ ਹੋਈ ਹੈ
ਇੱਕ ਆਵਤ ਇੱਕ ਜਾਤ ਸਿਧਾਰਾ
ਇੱਕ ਆ ਰਹੇ ਨੇ ਇੱਕ ਖਜ਼ਾਨਾ ਪਾ ਕੇ ਉਸ ਟੋਏ ਵਿਚ ਵਾਪਸ ਖਜ਼ਾਨੇ ਚ ਖਜ਼ਾਨਾ ਲੈਣ ਲਈ ਜਾ ਰਹੇ ਨੇ।
ਤੋਰੇ ਆਨ ਰਜਸ ਬਣ ਕੇਰੇ
ਇਸ ਤਰ੍ਹਾਂ ਬੰਨ ਬੰਨ ਕੇ ਪੰਡਾਂ ਰੁਪਈਆਂ ਦੀਆਂ ਰਜਤ ਪਣ ਕਹਿੰਦੇ ਨੇ ਚਾਂਦੀ ਦੇ ਜਿਹੜੇ ਰੁਪਈਏ ਨੇ ਉਹ ਬੰਨ ਬੰਨ ਕੇ ਲੈ ਕੇ ਆ ਰਹੇ ਨੇ।
ਉਹਦੇ ਸ਼ਰਫੀ ਲੈ ਲੈ ਗੇਰੇ
ਸ਼ਰਫੀਆਂ ਸੋਨੇ ਦੀਆਂ ਜਿਹੜੀਆਂ ਸ਼ਰਫੀਆਂ ਨੇ ਮੋਹਰਾਂ ਨੇ ਉਹ ਵੀ ਭਾਂਤ ਭਾਂਤ ਦੀਆਂ ਵੱਖੋ ਵੱਖਰੇ ਦੇਸ਼ਾਂ ਦੀਆਂ ਨੇ ਉਹ ਵੀ ਲਿਆ ਲਿਆ ਕੇ ਸੁੱਟਣ ਲੱਗੇ ਨੇ ਉਸੇ ਟੋਏ ਵਿਚ।
ਰਜਤ ਹੇਮ ਕੋ ਜਿਤੋ ਖਜ਼ਾਨਾ ਸਿੱਖ ਹਜ਼ਾਰੋਂ ਸਿਰ ਧਰਿਆਨਾ
ਸੋਨੇ ਤੇ ਚਾਂਦੀ ਦਾ ਜਿੰਨਾ ਵੀ ਖਜ਼ਾਨਾ ਸੀ ਚਾਹੇ ਉਹ ਸੋਨਾ ਤੇ ਚਾਹੇ ਉਹ ਚਾਂਦੀ ਹੈ ਜਿੰਨਾ ਖਜ਼ਾਨਾ ਸੀ ਉਹਦੀਆਂ ਪੰਡਾਂ ਬੰਨ ਕੇ ਸਿੱਖ ਆਪਣੇ ਸਿਰਾਂ ਤੇ ਰੱਖ ਕੇ ਲੈ ਆਏ ਹਨ।
ਔਰ ਹੁਕਮ ਸਤਿਗੁਰੂ ਬਖਾਨਾ
ਜਦੋਂ ਸੋਨਾ ਚਾਂਦੀ ਸਾਰਾ ਆ ਗਿਆ ਨਾ ਫਿਰ ਗੁਰੂ ਕਲਗੀਧਰ ਜੀ ਨੇ ਹੁਕਮ ਕੀਤਾ
ਲਿਆਵੋ ਅਬੈ ਜਵਾਹਰ ਖਾਨਾ
ਔਰ ਹੁਕਮ ਕੀਤਾ ਵੀ ਜਿੰਨੇ ਜਵਾਹਰਾਤ ਨੇ ਮੋਤੀ ਹੀਰੇ ਸ਼ਬਜ ਪੰਨੇ ਉਹ ਜਿੰਨੇ ਵੀ ਨੇ ਹੁਣ ਉਹ ਲੈ ਕੇ ਆਓ।
ਲਿਆਵਨ ਲਾਗੇ ਮੁਕਤਾ ਹੀਰੇ,
ਹੁਣ ਸਿੱਖ ਗਏ ਜਿਹੜੇ ਮੋਤੀ ਸਨ, ਹੀਰੇ ਸਨ, ਬੜੇ ਬੜੇ ਕੀਮਤੀ ਲਾਲ ਸਨ, ਜਵਾਹਰਾਤ ਸਨ, ਉਹ ਇਕੱਠੇ ਕਰਕੇ ਲੈ ਕੇ ਆਉਣ ਲੱਗੇ ਨੇ।
ਮੇਰੇ ਸਲਤਾ ਜਲ ਮੈਂ ਤੀਰੇ,
ਦਰਿਆ ਦੇ ਉਸੇ ਟੋਏ ਦੇ ਵਿੱਚ ਜਿੱਥੇ ਪਹਿਲਾਂ ਖਜ਼ਾਨਾ ਰੱਖਿਆ, ਉਹ ਵੀ ਉਥੇ ਲਿਆ ਕੇ ਸਿੱਖਾਂ ਨੇ ਸੱਟ ਦਿੱਤੇ ਹਨ।
ਜਨ ਚਾਂਦੀ ਕੇ ਬੋ ਬਾਸਨ,
ਫਿਰ ਖਜ਼ਾਨੇ ਵਿੱਚ ਸੋਨੇ ਦੇ ਚਾਂਦੀ ਦੇ ਬਰਤਨ ਬੜੇ ਬੜੇ ਸੀ, ਭਾਂਡੇ ਸੋਨੇ ਦੇ ਚਾਂਦੀ ਦੇ ਬਣੇ ਹੋਏ ਉਹ ਬੜੇ ਪਏ ਹੋਏ ਸਨ, ਉਹ ਵੀ ਲਿਆਂਦੇ ਨੇ।
ਹੇਮ ਜੜਾਉ ਲਿਆਏ ਸੁਦਾਸਨ,
ਬੜੇ ਬੜੇ ਕੀਮਤੀ ਹੇਮ ਤੇ ਜੜਾਉ ਜੜੇ ਹੋਏ ਉਹਨਾਂ ਭਾਂਡਿਆਂ ਦੇ ਵਿੱਚ, ਬੜੇ ਬੜੇ ਕੀਮਤੀ ਬਰਤਨ ਸੀ ਉਹਨਾਂ ਵਿੱਚ, ਬੜੇ ਬੜੇ ਕੀਮਤੀ ਜੜਾਉ ਜੜੇ ਹੋਏ ਸਨ।
ਗਾਰਤ ਹੈ ਸਭ ਗਰਤ ਮਜਾਰੇ,
ਸਾਰਾ ਉਸ ਟੋਏ ਵਿੱਚ ਸੁੱਟੀ ਜਾ ਰਹੇ ਨੇ ਗੁਰੂ ਸਾਹਿਬ ਦੇ ਹੁਕਮ ਨਾਲ। ਜਿਹੜਾ ਵੀ ਕੋਈ ਲਿਆਉਂਦਾ ਮਹਾਰਾਜ ਜੀ ਕਹਿੰਦੇ ਸੀ ਕਿ ਸੁੱਟੀ ਜਾਓ, ਗੁਰੂ ਪਾਤਸ਼ਾਹ ਦੇ ਹੁਕਮ ਨਾਲ ਉਹ ਦਰਿਆ ਵਿਚ ਪੁੱਟੇ ਹੋਏ ਟੋਏ ਵਿਚ ਸਾਰਾ ਕੁਝ ਸੁੱਟੀ ਜਾ ਰਹੇ ਨੇ।
ਲੋਪ ਹੋਤ ਨੈ ਪਰੈ ਨਿਹਾਰੇ,
ਟੋਏ ਵਿਚ ਪਾ ਤਾਂ ਰਹੇ ਨੇ ਪਰ ਵਿਚ ਪੈਂਦਿਆਂ ਹੀ ਉਹ ਖਜ਼ਾਨਾ ਕਿਤੇ ਅਲੋਪ ਹੋ ਜਾਂਦਾ, ਮੁੜ ਕੇ ਨਜ਼ਰ ਨਹੀਂ ਆਉਂਦਾ। ਪਾਣੀ ਹੈ ਹਾਲਾਂਕਿ ਟੋਏ ਵਿਚ ਕੋਈ ਚੀਜ਼ ਉਪਰ ਤਰ ਕੇ ਆਉਂਦੀ ਹੈ, ਵਿਚ ਪਾਉਂਦੇ ਨੇ ਵਿਚੇ ਹੀ ਕਿਤੇ ਸਮਾ ਜਾਂਦਾ, ਬਾਹਰ ਮੁੜ ਕੇ ਨਜ਼ਰ ਨਹੀਂ ਆਉਂਦਾ।
ਚੇਤਕ ਸਿੱਖ ਸੰਗਤ ਤੈ ਪਾਸ,
ਇਹਦਾ ਬਹੁਤ ਸਾਰੀਆਂ ਸਿੱਖ ਸੰਗਤਾਂ ਸੇਵਕ ਸਤਿਗੁਰਾਂ ਦੇ ਕੋਲ ਖੜੇ ਸਨ।
ਕਰੈ ਕਾਰਜ ਹੁਕਮ ਪ੍ਰਕਾਸ਼,
ਜਿਵੇਂ ਸਤਿਗੁਰੂ ਜੀ ਹੁਕਮ ਕਰਦੇ ਨੇ ਤਿਵੇਂ ਸੇਵਾਦਾਰ ਸਿੱਖ ਮਹਾਰਾਜ ਜੀ ਦਾ ਹੁਕਮ ਮੰਨਦੇ ਹਨ।
ਉਹਨੇ ਸਿਲਾ ਖਾਨਾ ਮੰਗਵਾਏ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸਿਲਹਿ ਖਾਨਾ ਸੀ, ਸਿਲਹਿ ਖਾਨਾ ਦਾ ਭਾਵ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਖਜ਼ਾਨੇ ਚ ਅਸਤਰ ਸ਼ਸਤਰ ਹਨ, ਉਹ ਮਹਾਰਾਜ ਜੀ ਨੇ ਮੰਗਵਾਏ ਹਨ।
ਬਹੁਤ ਮੋਲ ਕੇ ਸ਼ਸਤਰ ਸੁਹਾਏ,
ਸਤਿਗੁਰਾਂ ਦੇ ਸਿਲਹਿ ਖਾਨੇ ਵਿਚ ਬੜੇ ਬੜੇ ਕੀਮਤੀ ਸ਼ਸਤਰ ਸੀ, ਬੜੇ ਬੜੇ ਵਧੀਆ ਸ਼ਸਤਰ ਸਨ, ਉਹ ਸ਼ਸਤਰ ਮੰਗਵਾਏ ਹਨ।
ਕੰਚਨ ਮੁਸ਼ਤ ਜਿਹੜਾ ਜਵਾਹਰ,
ਸੋਨੇ ਦੀਆਂ ਮੁੱਠਾਂ ਲੱਗੀਆਂ ਹੋਈਆਂ ਜਿਨ੍ਹਾਂ ਚ ਕੀਮਤੀ ਜਵਾਹਰਾਤ ਜੜੇ ਹੋਏ, ਕੀਮਤੀ ਹੀਰੇ ਤੇ ਲਾਲ ਜੜੇ ਹੋਏ ਨੇ।
ਅੰਡੇ ਖੜਕ ਦੁਧਾਰੇ ਜ਼ਹਰ,
ਖੰਡੇ ਬੜੇ ਬੜੇ ਤਿੱਖੇ ਤੇ ਅੱਗੇ ਦੋ ਦੋ ਧਾਰੇ ਖੰਡੇ ਜਿਹੜੇ ਨੇ ਉਹ ਮੰਗਵਾਏ ਹਨ।
ਮੁਕਤਾ ਹੀਰੇ ਜਰੇ ਜੇ ਸੰਗ,
ਜਿਨ੍ਹਾਂ ਵਿਚ ਬੜੇ ਬੜੇ ਕੀਮਤੀ ਮੋਤੀ ਤੇ ਹੀਰੇ ਜੜੇ ਹੋਏ ਨੇ।
ਇਸ ਪ੍ਰਕਾਰ ਕੇ ਅਨਕ ਨਿਖੰਗ,
ਤੀਰਾਂ ਦੇ ਬੜੇ ਬੜੇ ਵਧੀਆ ਪੱਥੇ, ਤੀਰਾਂ ਦੇ ਜਿਹੜੇ ਗੜੇ ਕੀਮਤੀ ਪੱਥੇ ਸਨ, ਜਿਨ੍ਹਾਂ ਤੇ ਬੜੇ ਕੀਮਤੀ ਲਾਲ ਮੋਤੀ ਹੀਰੇ ਲੱਗੇ ਹੋਏ ਨੇ, ਉਹ ਵੀ ਮੰਗਵਾਏ ਨੇ।
ਬ੍ਰਿੰਦ ਸਰਾਸਨ ਕੀਮਤ ਮਹਾ,
ਕਮਾਨਾਂ ਬੜੀਆਂ ਬੜੀਆਂ ਕੀਮਤੀ, ਹਜ਼ਾਰਾਂ ਰੁਪਏ ਦੀ ਇੱਕ ਇੱਕ ਕਮਾਨ ਸੀ, ਇੰਨੀਆਂ ਕੀਮਤੀ ਕਮਾਨ ਸੀ, ਮੁਲਤਾਨ ਦੇ ਇਲਾਕੇ ਤੋਂ ਮੰਗਵਾਈਆਂ ਹੋਈਆਂ।
ਸਭ ਉਠਾਏ ਕਰ ਲਿਆਏ ਤਾਂ,
ਬੜੀਆਂ ਬੜੀਆਂ ਕੀਮਤੀ ਕਮਾਨਾਂ ਸਨ, ਬੜੀਆਂ ਬੜੀਆਂ ਵਧੀਆ ਕਮਾਨਾਂ, ਚੰਗੇ ਚੰਗੇ ਕਾਰੀਗਰਾਂ ਦੀਆਂ ਬਣਾਈਆਂ ਹੋਈਆਂ, ਭਾਂਤ ਭਾਂਤ ਦੀਆਂ ਬਣੀਆਂ ਕਮਾਨਾਂ, ਕਿਤੇ ਪਸ਼ੂਆਂ ਦੇ ਸਿੰਘਾਂ ਦੀਆਂ ਬਣਾਈਆਂ ਹੋਈਆਂ ਕਮਾਨਾਂ, ਛੜਾਂ ਦੀਆਂ ਬਣਾਈਆਂ ਹੋਈਆਂ ਕਮਾਨਾਂ, ਜਿਨ੍ਹਾਂ ਨੂੰ ਬੜੀਆਂ ਬੜੀਆਂ ਵਧੀਆਂ ਤੰਦੀਆਂ ਲੱਗੀਆਂ ਹੋਈਆਂ ਨੇ, ਉਹ ਕਮਾਨਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀਆਂ ਮੰਗਵਾਈਆਂ ਹਨ।
ਸਭ ਇੱਕ ਸਿੱਖ ਨੇ ਪੰਜ ਉਤਾਰਾ, ਕੱਟ ਲਪੇਟ ਕਰ ਧਾਂਪਨ ਸਾਰਾ,
ਕਹਿੰਦੇ ਇੱਕ ਕਮਾਨ ਸਿੱਖ ਲਿਆ ਰਿਹਾ ਸੀ ਤੇ ਉਹ ਕਮਾਨ ਦੇ ਉੱਤੇ ਜਿਹੜਾ ਚਿਲਾ ਚਾੜਿਆ ਹੋਇਆ ਸੀ ਨਾ, ਪੰਚ ਕਹਿੰਦੇ ਉਹਨੂੰ ਚਿਲਾ, ਉਹ ਜਿਹੜੀ ਇੱਕ ਪੰਚ ਸੀ ਉਹ ਸਿੱਖ ਨੇ ਲਾ ਲਈ ਲੋਭ ਕਰਕੇ, ਵੀ ਸਤਿਗੁਰੂ ਜੀ ਸਾਰਾ ਕੁਝ ਦਰਿਆ ਚ ਹੀ ਸੁੱਟ ਰਹੇ ਨੇ, ਚਲੋ ਆ ਤੰਦੀ ਮੈਂ ਆਪਣੀ ਕਮਾਨ ਤੇ ਚੜਾਵਾਂਗਾ, ਮੇਰੀ ਕਮਾਨ ਦੀ ਤੰਦੀ ਪੁਰਾਣੀ ਹੋ ਗਈ। ਉਹ ਸਿੱਖ ਨੇ ਜਿਹੜੀ ਉਹ ਤੰਦੀ ਸੀ ਨਾ ਪੰਚ ਕਮਾਨ ਦੀ, ਉਹ ਲਾ ਲਈ ਤੇ ਆਪਣੀ ਲੱਕ ਨਾਲ ਬੰਨ ਕੇ ਉੱਤੇ ਕੱਪੜਾ ਬੰਨ ਲਿਆ ਵੀ ਪਤਾ ਨਾ ਲੱਗੇ।
ਕੀਨ ਦੁਰਾਮਨ ਭਲੇ ਬਣਾਏ,
ਉਹ ਜਿਹੜੀ ਕਮਾਨ ਦੀ ਤੰਦੀ ਸੀ ਉਹਨੇ ਥੱਲੇ ਲੱਕ ਦੇ ਨਾਲ ਬੰਨ ਕੇ ਲੁਕੋ ਲਈ, ਉੱਤੋਂ ਕੱਪੜੇ ਨਾਲ ਵੀ ਕਿਸੇ ਨੂੰ ਪਤਾ ਨਾ ਲੱਗੇ।
ਬ੍ਰਿੰਦ ਸਰਾਸਨ ਡਾਰੇ ਆਏ,
ਇਹਦਾ ਬਹੁਤ ਸਾਰੇ ਤੀਰ ਕਮਾਨ ਜਿਹੜੇ ਸਨ ਉਹ ਲਿਆ ਕੇ ਉਸ ਦਰਿਆ ਦੇ ਵਿਚ ਟੋਏ ਚ ਰੱਖ ਦਿੱਤੇ, ਸੁੱਟ ਦਿੱਤੇ ਨੇ।
ਅੰਤਰ ਜਾਮੀ ਨੇ ਸੋ ਜਾਨਾ, ਨਿਕਟ ਸਿੱਖ ਪਾ ਤਬੋ ਬਖਾਨਾ,
ਅੰਤਰਯਾਮੀ ਸਤਿਗੁਰੂ ਜਾਣੀ ਜਾਣ ਜਾਣਗੇ ਵੀ ਇਹ ਸਿੱਖ ਨੇ ਆਹ ਕੰਮ ਕੀਤਾ, ਇਹਨੇ ਪੰਚ ਜਿਹੜੀ ਸੀ ਇੱਕ ਤੰਦੀ ਉਹ ਆਪਣੀ ਲੱਕ ਨਾਲ ਬੰਨ ਕੇ ਉੱਤੋਂ ਲੁਕੋ ਲਈ ਹੈ। ਸਤਿਗੁਰਾਂ ਦੇ ਜਦੋਂ ਕੋਲ ਆਇਆ ਨਾ ਤੇ ਮਹਾਰਾਜ ਜੀ ਨੇ ਬੁਲਾ ਲਿਆ ਉਹਨੂੰ, ਕਹਿੰਦੇ ਸਿੰਘਾ ਭਾਈ ਇੱਧਰ ਆ, ਉਹਨੂੰ ਮਹਾਰਾਜ ਜੀ ਨੇ ਆਪਣੇ ਕੋਲ ਸੱਦ ਲਿਆ ਤੇ ਕਹਿਣ ਲੱਗੇ,
ਕਤ ਸੋ ਕਹਾਂ ਲਪੇਟਨ ਕਰਿਓ।
ਕਹਿੰਦੇ ਸਿੱਖਾ ਲੱਕ ਨਾਲ ਕੀ ਬੱਧਾ ਵਿਖਾਈ ਮਾੜਾ ਜਾ, ਖੋਲੀ ਕੱਪੜਾ ਉਤੋਂ, ਆ ਲੱਕ ਨਾਲ ਕੀ ਬੱਧਾ ਹੋਇਆ, ਮੇਰੇ ਸਤਿਗੁਰਾਂ ਦੀ ਦ੍ਰਿਸ਼ਟੀ ਤੋਂ ਹੁਣ ਕੌਣ ਬਚ ਸਕਦਾ ਹੈ। ਹਰ ਜਗ੍ਹਾ ਤੇ ਮੇਰੇ ਸਤਿਗੁਰੂ ਜੀ ਦੀ ਦ੍ਰਿਸ਼ਟੀ ਹੈ, ਨਿਗਾਹ ਹੈ, ਹਰ ਥਾਂ ਤੇ ਨਿਗਾਹ ਕਰਕੇ ਵੇਖਣ ਵਾਲੇ ਨੇ ਸਤਿਗੁਰੂ ਸੱਚੇ ਪਾਤਸ਼ਾਹ। ਕਹਿੰਦੇ ਸਿੱਖਾ ਆ ਆਪਣੀ ਲੱਕ ਨਾਲ ਕੀ ਬੰਨਿਆ ਹੈ।
ਸੁਣਤ ਬਾਤੋ ਸੋਰ ਡਰਿਓ,
ਡਰ ਗਿਆ ਇਕਦਮ ਸਤਿਗੁਰੂ ਜੀ ਦੇ ਬਚਨ ਸੁਣ ਕੇ।
ਹੱਥ ਜੋੜ ਕਰ ਕੀਨਸ ਬਿਨਤੇ, ਸੁਣੋ ਪ੍ਰਭੂ ਮੈਂ ਥਾਨੀ ਗਿਣਤੇ।
ਹੱਥ ਜੋੜ ਕੇ ਕਹਿਣ ਲੱਗਾ, ਹੇ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਆਪਣੇ ਮਨ ਵਿਚ ਇਸ ਤਰ੍ਹਾਂ ਸੋਚਿਆ ਸੀ,
ਮਮ ਕਮਾਨ ਕੋ ਪੰਚ ਪੁਰਾਨਾ,
ਮਹਾਰਾਜ ਜਿਹੜੀ ਮੇਰੀ ਕਮਾਨ ਹੈ ਉਹਦੀ ਜਿਹੜੀ ਤੰਦੀ ਹੈ ਉਹ ਪੁਰਾਣੀ ਹੋ ਗਈ, ਮੇਰੀ ਕਮਾਨ ਦੀ ਜਿਹੜੀ ਤੰਦੀ ਹੈ ਉਹ ਪੁਰਾਣੀ ਤੇ ਜੀਰਣ ਹੋ ਗਈ ਹੈ।
ਯਤਨ ਸੰਗ ਲੜੈ ਜਿਸ ਥਾਨਾ,
ਮਹਾਰਾਜ ਜਦੋਂ ਮੈਂ ਜੰਗ ਦੇ ਵਿਚ ਦੁਸ਼ਮਣਾਂ ਦੇ ਨਾਲ ਲੜਾਂਗਾ,
ਇਹ ਜੇ ਟੁੱਟ ਜਾਏ ਜਿਸ ਬਾਰੇ,
ਮੈਂ ਸੋਚਿਆ ਕਿ ਜਦੋਂ ਤੰਦੀ ਟੁੱਟ ਜਾਏਗੀ ਤੇ ਫਿਰ ਆਹ ਜਿਹੜੀ ਨਵੀਂ ਤੰਦੀ ਹੈ ਮੈਂ ਉਹਦੇ ਤੇ ਚੜਾ ਲਵਾਂਗਾ। ਮਹਾਰਾਜ ਮੈਂ ਤਾਂ ਇਹ ਸੋਚ ਕੇ ਤੰਦੀ ਕਮਾਣ ਦੀ ਲਾਹ ਕੇ ਆਪਣੀ ਲੱਕ ਨਾਲ ਬੰਨੀ ਹੈ।
ਰਹਿਤ ਪੰਥ ਕੀ ਨੀਤ ਲੜਾਈ,
ਖਾਲਸੇ ਦੀ ਰਹਿਤ ਤਾਂ ਮਹਾਰਾਜ ਜੀ ਨਿੱਤ ਲੜਨਾ ਹੈ, ਖਾਲਸੇ ਨੇ ਤਾਂ ਨਿੱਤ ਹੀ ਜੰਗ ਕਰਨੇ ਹਨ।
ਸ਼ਤਰੂ ਸਮਝਾਏ
ਪਾਸੇ ਖਾਲਸੇ ਦੇ ਦੁਸ਼ਮਣ ਨੇ, ਪਤਾ ਨੀ ਕਿੱਥੇ ਲੜਾਈ ਹੋ ਜਾਏ, ਕਿੱਥੇ ਕਮਾਨ ਦੀ ਲੋੜ ਪੈ ਜਾਏ।
ਬੋਲੇ ਸੋਢੀ ਕੁਲ ਅਵਤਾਸ਼, ਇਹ ਪੂਜਾ ਕੀ ਹੈ ਸਭ ਅੰਤ।
ਸੋਢੀਆਂ ਦੀ ਕੁਲ ਦੇ ਅਵਤਾਸ਼ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੋਲੇ, ਕਹਿਣ ਲੱਗੇ ਸਿੱਖਾ ਇਹ ਜਿਹੜੀ ਚੀਜ਼ਾਂ ਨੇ ਨਾ, ਵਸਤੂਆਂ, ਇਹ ਪੂਜਾ ਦਾ ਧਾਨ ਹੈ, ਇਹ ਪੂਜਾ ਦੀ ਅੰਸ਼ ਹੈ, ਜਿਹੜੀਆਂ ਕਮਾਨਾਂ ਵੀ ਆਈਆਂ ਨੇ ਪੂਜਾ ਦੀ ਅੰਸ਼ ਹੈ।
ਇੱਕ ਸਮਾਨ ਸਭ ਸਿੱਖਣ ਕੋ ਹੈ,
ਪੂਜਾ ਦਾ ਧਾਨ ਹੈ, ਪੂਜਾ ਦੀਆਂ ਜਿਹੜੀਆਂ ਸਮੱਗਰੀਆਂ ਨੇ ਇਹ ਮੇਰੇ ਸਿੱਖਾਂ ਵਾਸਤੇ ਜ਼ਹਿਰ ਦੇ ਸਮਾਨ ਨੇ। ਹੁਣ ਕੋਈ ਸੁਚੱਜਾ ਬਾਪ ਇਹ ਨਹੀਂ ਚਾਹੇਗਾ ਕਿ ਮੈਂ ਆਪਣੇ ਬੱਚੇ ਨੂੰ ਜ਼ਹਿਰ ਦੇਵਾਂ, ਤੂੰ ਮੇਰਾ ਪੁੱਤ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਤੂੰ ਇਹ ਜ਼ਹਿਰ ਤੂੰ ਲਵੇਂ। ਇਸ ਕਰਕੇ ਸਿੱਖਾ ਇਹ ਪੂਜਾ ਦੀ ਮਾਇਆ, ਇਹ ਪੂਜਾ ਦੀਆਂ ਵਸਤੂਆਂ ਨੇ, ਇਸ ਕਰਕੇ ਇਹ ਪੂਜਾ ਦਾ ਧਾਨ, ਪੂਜਾ ਦੀਆਂ ਵਸਤੂਆਂ ਮੇਰੇ ਸਿੱਖਾਂ ਵਾਸਤੇ ਜ਼ਹਿਰ ਦੇ ਸਮਾਨ ਹਨ।
ਹੀਨ ਵੀਰਤਾ ਕਰਤੀ ਜੋ ਹੈ,
ਵੀਰ ਪੁਣੇ ਨੂੰ ਹੀਣ ਕਰਕੇ ਰੱਖ ਦਿੰਦੀ ਹੈ। ਜਿਹੜੀ ਇਹ ਪੂਜਾ ਦੀ ਸਮੱਗਰੀ ਹੈ ਇਹ ਵੀਰਪੁਣਾ ਨਹੀਂ ਰਹਿਣ ਦਿੰਦੀ, ਜਿਹੜਾ ਇਸ ਦੀ ਸੇਵਨ ਕਰਦਾ ਉਹਦੇ ਅੰਦਰ ਸੂਰਮਤਾਈ ਨਹੀਂ ਰਹਿਣ ਦਿੰਦੀ।
ਦੋਨੋਂ ਲੋਕਾਂ ਕਰਤ ਵਿਗਾੜਾ,
ਲੋਕਾਂ ਨੂੰ ਵਿਗਾੜ ਕੇ ਰੱਖ ਦਿੰਦੀ ਹੈ, ਦੋਹਾਂ ਲੋਕਾਂ ਨੂੰ, ਦੋਹਾਂ ਜਹਾਨਾਂ ਨੂੰ ਵਿਗਾੜ ਕੇ ਰੱਖ ਦਿੰਦੀ ਹੈ।
ਲੈਣ ਹਰ ਕੋ ਪੁੰਨ ਨਿਵਾਰਾ,
ਔਰ ਜਿਹੜਾ ਲੈਣ ਵਾਲਾ ਹੈ ਇਸ ਪੂਜਾ ਦਾ ਧਾਨ, ਉਹਦੇ ਸਾਰੇ ਪੁੰਨ ਦੂਰ ਹੋ ਜਾਂਦੇ ਹਨ।
ਜਪ ਤਪ ਐ ਚਲੇ ਤੇ ਸਭਾਏ,
ਇਹ ਪੂਜਾ ਦਾ ਧਾਨ ਕੀਤਾ ਹੋਇਆ ਜਪ ਤਪ ਵੀ ਖੋ ਲੈਂਦਾ, ਜਪ ਤਪ ਵੀ ਹਰ ਲੈਂਦਾ ਹੈ।
ਪੋਲ ਤੀਲ ਤੇ ਜਲ ਜਿਮ ਜਾਏ,
ਖਿੱਚ ਲੈਂਦਾ ਜਿਵੇਂ ਕੋਈ ਪੋਲਾ ਤੀਲਾ ਹੁੰਦਾ ਨਾ, ਉਹਦੇ ਵਿੱਚੋਂ ਪਾਣੀ ਸੂਤ ਕੇ ਖਿੱਚ ਲੈਂਦਾ, ਏਦਾਂ ਇਹ ਜਪ ਤਪ ਖਿੱਚ ਲੈਂਦਾ ਜਿਹੜਾ ਪੂਜਾ ਦਾ ਧਾਨ ਹੈ।
ਇਤਿਹਾਸਕ ਕੋ ਕਰੋ ਬਵੇਕ, ਔਗਣ ਇਸ ਮੈਂ ਲੱਖੋ ਅਨੇਕ,
ਇਤਿਹਾਸਕ ਵਿਵੇਕ ਧਾਰਨ ਕਰੋ, ਇਹਦੇ ਵਿੱਚ ਔਗਣ ਜਾਣੋ। ਇਸੇ ਕਰਕੇ ਅਸੀਂ ਇਹ ਸਾਰਾ ਕੁਝ ਇਸ ਟੋਏ ਦੇ ਵਿੱਚ ਸੁਟਾ ਰਹੇ ਹਾਂ ਕਿ ਅਸੀਂ ਆਪਣੇ ਸਿੱਖਾਂ ਨੂੰ ਨਹੀਂ ਦੇਣਾ ਇਹ ਵਰਤਣ ਵਾਸਤੇ, ਇਸੇ ਕਰਕੇ ਅਸੀਂ ਇਹ ਕਲਾ ਵਰਤਾ ਰਹੇ ਹਾਂ।
ਸੁਣਤ ਸਿੱਖ ਸੋ ਥਰ ਹਰ ਕੰਪਾ,
ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਸਿੱਖ ਥਰ ਹਰ ਕੰਬਣ ਲੱਗਾ।
ਚਰਨ ਪਰਿਓ ਬਖਸ਼ਾਵਨ ਆਪਾ,
ਸਤਿਗੁਰਾਂ ਦੇ ਚਰਨੀ ਢਹਿ ਪਿਆ ਆਪਣਾ ਆਪ ਬਖਸ਼ਾਉਣ ਵਾਸਤੇ।
ਪ੍ਰਭੂ ਲੱਗਿਓ ਅਵਰਾਵਰ ਸ਼ਰਨੀ,
ਸਤਿਗੁਰੂ ਜੀ ਮੈਂ ਤੁਹਾਡੇ ਚਰਨਾਂ ਦੀ ਸ਼ਰਨੀ ਲੱਗ ਗਿਆ ਹਾਂ।
ਮਾਫ ਅਵਗਿਆ ਏ ਮਮ ਕਰਨੀ,
ਮਹਾਰਾਜ ਮੇਰੀ ਇਹ ਅਵਗਿਆ ਮੁਆਫ ਕਰ ਦਿਓ, ਮੇਰੀ ਇਹ ਅਵਗਿਆ ਖਿਮਾ ਕਰ ਦਿਓ।
ਨਾਮ ਗਰੀਬ ਨਿਵਾਜ ਤੁਮਾਰਾ, अदमे उदारन बिरद तुम्हारा।
महाराज तुहाडा नाम है गरीबा नू नवाजना, पापियां दा उधार करना, गरीबन वाग सच्चे पातशाह जी।
श्री मुक्ते हुक्म बखान,
ए सुन के गुरु कलगीधर पातशाह ने हुक्म कीता,
त्यागो पंचतर होए स्थान।
कहिंदे चंगा फिर सिखा ए तंदी छड, इथे पा दे इस टोए दे विच ही सट दे।
वस्तु अपर कोश मैं जीते,
और जिन्निया वस्तुआं पईआं ने खजाने दे विच,
पहुंचो तूरन आनो पेते,
खेती नाल उथों लिया के इथे पहुंचो, सारियां वस्तुआं लिया के इस टोए विच गर्क कर दियो।
कोशपति के सांगे उचारन,
जेड़ा सतगुरां दा कोशपति सी, खजानची सी, ओनू महाराज जी ने हुक्म कीता है।
सब स्थान ते हेर संभारन,
महाराज जी ने हुक्म कीता के सारे स्थान नू भली प्रकार नाल वेख लै के खजाने च कोई खजाना रह ना जावे।
सब निकाह सिंगन कर दियो,
जिन्ना भी खजाना एक एक रुपया उथों कढ के कली कली वस्तु खजाने चो कढ के सिंघा दे हाथ दे के इथे भेज दे।
अरे नहो मैं लियाए अच्छे,
और कोई भी वस्तु रखनी नहीं है, सारा कुछ इथे लिया के भेट करना है।
गुर कर को बड़ तो शेखाना, किस्ते हुए सके परमाना।
कहिंदे हुण सतगुरां दा तोशे खाना है, खजाना है, केदे कोलो प्रमाण हो के गिणिया जा सकदा भी किन्ना क है। ते खजाना गुरु कलगीधर दा सी, गिनती मिनती कोई नी, हिसाब किताब ही कोई नी के किन्ना क खजाना है।
सतगुरु सिख हजारों ढोमै,
सैकड़े सिख ढो रहे ने, सैकड़े सिख ढो रहे ने ओ खजाना खजाने चो।
महा अनूठी वस्तु जो मैं,
बड़िया बड़िया अनूठिया कीमती वस्तुआ, बड़े बड़े कीमती पदार्थ खजाने चो लिया रहे ने कड़ कड़ के।
दूरन दूर दूर कर आना,
दौड़ दौड़ के खजाने चो लेके आंदे हन।
रचन आयुध रचन मान,
सोने दे बड़े बड़े कीमती शस्त्र, चांदी दे बड़े बड़े कीमती शस्त्र लियांदे हन।
जबर जवाहर जोत जगे ते,
जिन्हां दी बड़ी कीमती जबर जवाहर जोत जगदी है।
जल में गिर ध्यान तुरंत,
ओ लिया लिया के पानी विच उसे टोए विच सुटदे जा रहे ने।
ऐसो कौन हुक्म को ही भूरे,
कहिंदे ऐसा कौन है जेड़ा हुण गुरु कलगीधर नू आखे महाराज क्यों कर रहे हो, तुसी इन्ना पैसा दरिया विच क्यों सुट रहे हो, हुण किहदे विच इन्नी ताकत है जेड़ा महाराज जी नू रोक के कह सके।
वजीदा कौन साहब नू कहे इओ नहीं अंज कर, ऐसो कौन हुक्म को हो रहा, गुरु तजे किस संग्रह लोड़ा।
कहते ऐसा कौन है जेड़ा सतगुरु सच्चे पातशाह नू कहे, क्योंकि सतगुरु सच्चे पातशाह ता हर वेले जंग चाहुंदे ने, युद्ध चाहुंदे हन।
अनगन सिख अनगंती वारे,
अनगिणत सिख अनगिणत गेड़े ला के उथो खजाना लेके आए ने।
अनगन धन आनत जल डारे,
अनगिणत धन लिया के उस पानी विच सुटिया है।
गुरु हुक्म ते दौरत जाए,
गुरु साहब दा हुक्म मन के दौड़े जांदे ने, सिख भजे जांदे हन।
आई शिगर ते बिल मत नाई,
और बड़ी शिगरताई नाल चल के आउंदे ने, देरी नहीं लाउंदे।
संध्या लग धूमन गन करे,
संध्या वेले तक कहिंदे सारे दिन दे लगे, शाम तक खजाना ढोंदे रहे।
नीठ नीठ करते तब भरियो,
कहिंदे नीठ नीठ सहजे सहजे करदिआं ओ खजाने दे नाल टोआ भर गया जो बहुत वड्डे आकार दा सी।
जब सब आए चुके हो असबाब,
जदों सारा असबाब उथे आ गया, सारा खजाना उथे आ गया।
सब दिन तरते रहे शिताब,
सारा दिन लिया लिया के उथे खजाना रखदे रहे।
सबको श्री मुक्ते फुरमायो,
शाम दे समय फिर गुरु कलगीधर जी ने हुक्म कीता, कहन लगे
अब तो सर्व पदार्थ आयो।
महाराज जी कहंदे भाई हुण सारे पदार्थ आ गए हन।
सब संगत अब डेरे चलो, बिसरामो तंते श्रम दलो।
महाराज जी कहंदे हुण सारी संगत चल के आपो अपने डेरियां ते विश्राम करो।
इनके अपने गुर गोसाई,
एदा सतगुरु सच्चे पातशाह जी महाराज जी कह के चल पे।
सिंह समूह ਸੰਗ ਸੁਖ ਪਾਏ।
ਬਹੁਤ ਸਾਰੇ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਹਨ।
ਸੁੰਦਰ ਸਦਨ ਬਿਰਾਜੇ ਆਏ,
ਬਹੁਤ ਸਾਰੇ ਸਿੱਖ ਨਾਲ ਨੇ, ਬੜੇ ਸੋਹਣੇ ਮਹਿਲਾਂ ਵਿਚ ਸਤਿਗੁਰੂ ਜੀ ਆਣ ਬਿਰਾਜੇ ਹਨ।
ਸਭ ਸਿੱਖ ਪਹੁੰਚੇ ਨਿਜ ਨਿਜ ਥਾਏ,
ਸਾਰੇ ਸਿੱਖ ਆਪੋ ਆਪਣੀਆਂ ਥਾਵਾਂ ਤੇ ਪਹੁੰਚ ਗਏ ਨੇ।
ਜਬ ਗੁਰ ਪ੍ਰਾਤ ਹੁਕਮ ਕੋ ਦਿਓ,
ਜਦੋਂ ਸਤਿਗੁਰੂ ਜੀ ਨੇ ਸਵੇਰੇ ਹੁਕਮ ਕੀਤਾ ਸੀ,
ਪਰਬਤ ਪਤੀ ਦੂਤ ਸੁਣ ਲਇਓ।
ਉਹ ਦੂਤ ਰਹਿੰਦਾ ਸੀ ਨਾ ਸਤਿਗੁਰਾਂ ਕੋਲ ਪੰਮਾ, ਰਾਜੇ ਭੀਮ ਚੰਦ ਦਾ, ਉਹਨੇ ਸਾਰਾ ਕੁਝ ਸੁਣ ਲਿਆ ਸੀ। ਉਸ ਵੇਲੇ ਉਹਨੇ ਵੇਖ ਵੀ ਲਿਆ ਵੀ ਇੱਥੇ ਸਤਿਗੁਰੂ ਜੀ ਨੇ ਸਾਰਾ ਖਜ਼ਾਨਾ ਜਿਹੜਾ ਸਤਲੁਜ ਦਰਿਆ ਚ ਟੋਆ ਪਟਵਾ ਕੇ ਇੱਥੇ ਦੱਬਿਆ। ਉਹਨੇ ਸਵੇਰੇ ਜਿਹੜਾ ਦੂਤ ਸੀ ਉਹਨੇ ਸਾਰਾ ਕੁਝ ਸੁਣ ਲਿਆ ਸੀ।
ਲਿਖ ਕਰ ਸੁਣ ਤਤਕਾਲ ਪਛਾਏ,
ਉਸੇ ਵੇਲੇ ਚਿੱਠੀ ਲਿਖ ਕੇ ਰਾਜੇ ਭੀਮ ਚੰਦ ਕੋਲ ਪਹਾੜੀ ਰਾਜਿਆਂ ਕੋਲ ਭੇਜ ਦਿੱਤੀ ਸੀ।
ਸਾਡੇ ਉਹ ਧਨ ਸਲਤਾ ਜਲ ਥਾਏ,
ਗੁਰੂ ਜੀ ਨੇ ਦਰਿਆ ਦੇ ਵਿਚ ਟੋਆ ਪਟਵਾ ਕੇ ਫਲਾਣੀ ਜਗ੍ਹਾ ਦੇ ਉੱਤੇ ਸਾਰਾ ਧਨ ਜਿੰਨਾ ਖਜ਼ਾਨਾ ਸੀ ਉਹ ਗੱਡ ਦਿੱਤਾ ਹੈ।
ਸੁਣ ਕੇ ਸ਼੍ਰੋਣ ਮੂਡਲ ਲਚਾਨੇ,
ਪਹਾੜੀਆਂ ਮੂਰਖਾਂ ਦੇ ਮਨ ਚ ਲਾਲਚ ਆ ਗਿਆ ਵੀ ਗੁਰੂ ਦਾ ਖਜ਼ਾਨਾ ਬੜਾ, ਕਹਿੰਦੇ ਸਾਰਾ ਦਿਨ ਹੀ ਢੋਂਦੇ ਰਹੇ ਤੇ ਟੋਆ ਭਰ ਗਿਆ, ਕਹਿੰਦੇ ਹਜ਼ਾਰਾਂ ਰੁਪਈਆ ਲੱਖਾਂ ਕਰੋੜਾਂ ਰੁਪਈਏ ਦਾ ਖਜ਼ਾਨਾ ਹੈ। ਔਰ ਕਹਿੰਦੇ ਸੁਣਦਿਆਂ ਮੂਰਖਾਂ ਦੇ ਮਨ ਚ ਲੋਭ ਤੇ ਲਾਲਚ ਆ ਗਿਆ।
ਭਈ ਤਿਮਰ ਆਏ ਤਿਸ ਥਾਨੇ,
ਜਦੋਂ ਹਨੇਰਾ ਹੋਇਆ ਨਾ ਰਾਤ ਦਾ ਤੇ ਉਦੋਂ ਆਏ, ਫਿਰ ਉਹਨਾਂ ਨੇ ਆਪਣੇ ਜਿਹੜੇ ਚੰਗੇ ਅਹਿਲਕਾਰ ਸਨ ਉਹ ਭੇਜੇ।
ਗਇਓ ਦੇਖ ਤਿਨ ਥਾਏ ਬਤਾਏ, ਏਥਾ ਕਰਿਓ ਕੋਈ ਸਮਦਾਏ।
ਜਿਹੜਾ ਦੂਤ ਸੀ ਉਹਨੇ ਜਗ੍ਹਾ ਵੀ ਦੱਸ ਦਿੱਤੀ ਵੀ ਇੱਥੇ ਗੁਰੂ ਸਾਹਿਬ ਨੇ ਪਲੰਘ ਡਾਹਿਆ ਸੀ, ਇੱਥੇ ਟੋਆ ਪੁੱਟਿਆ ਸੀ, ਇੱਥੇ ਖੁਦਾਈ ਕਰੋ। ਪੂਰੀ ਨਿਸ਼ਾਨੀ ਰੱਖੀ ਸੀ ਉਹਨੇ ਜਗ੍ਹਾ ਦੀ ਦਿਨੇ ਵੇਲੇ। ਤੋ ਕਹਿੰਦੇ ਉਹਨੇ ਸਾਰੀ ਜਗ੍ਹਾ ਜਿਹੜੀ ਸੀ ਉਹ ਦੱਸ ਦਿੱਤੀ ਤੇ ਵੇਖ ਕੇ ਉਸੇ ਜਗ੍ਹਾ ਤੇ ਖੁਦਾਈ ਸ਼ੁਰੂ ਕਰਵਾ ਦਿੱਤੀ।
ਸੁਪੱਤ ਸੰਦ ਬੰਦ ਕਰ ਠਾਂਡੇ,
ਬੜੇ ਸੂਰਮੇ ਸੰਦ ਬੱਧ ਹੋ ਕੇ ਖਲੋ ਗਏ ਵੀ ਹੋ ਸਕਦਾ ਰਾਤ ਨੂੰ ਹਮਲਾ ਕਰ ਦੇਣ ਸਿੰਘ, ਇਸ ਕਰਕੇ ਜਿਹੜੇ ਸੂਰਮੇ ਸੀ ਉਹ ਵੀ ਤਿਆਰ ਬਰ ਤਿਆਰ ਹੋ ਕੇ ਖੜੇ ਹਨ।
ਪੁਰਦਿਸ਼ ਕਰੇ ਲੜਨ ਹਿੱਤ ਗਾਡੇ,
ਲੜਨ ਵਾਸਤੇ ਖੜੇ ਕਰ ਦਿੱਤੇ ਵੀ ਜੇ ਰਾਤ ਨੂੰ ਗੁਰੂ ਸਾਹਿਬ ਦੀਆਂ ਫੌਜਾਂ ਹੀ ਨਾ ਕਿਤੇ ਹਮਲਾ ਕਰ ਦੇਣ ਸਾਨੂੰ ਇੱਥੇ ਵੇਖ ਕੇ। ਇਸ ਕਰਕੇ ਸੂਰਮੇ ਵੀ ਪਹਾੜੀ ਰਾਜੇ ਨਾਲ ਲੈ ਕੇ ਆਏ ਤੇ ਉਹਨਾਂ ਨੂੰ ਲੜਨ ਵਾਸਤੇ ਖੜਾ ਕੀਤਾ ਹੋਇਆ।
ਲਗੇ ਸੈਂਕੜੇ ਖੋਜਣ ਤਾਂ,
ਸੈਂਕੜੇ ਬੰਦੇ ਲੱਭਣ ਲਾ ਦਿੱਤੇ, ਖੋਜਣ ਵਾਸਤੇ ਲਾ ਦਿੱਤੇ ਵੀ ਤੁਸੀਂ ਖਜ਼ਾਨਾ ਖੋਜੋ।
ਮੈਂ ਜਾਣੈ ਮੂਰਖ ਹੈ ਕਹਾ,
ਮੂਰਖਾਂ ਨੂੰ ਕੁਝ ਪਤਾ ਨਹੀਂ ਲੱਗਾ ਵੀ ਉਹ ਖਜ਼ਾਨਾ ਕਿੱਥੇ ਚਲਾ ਗਿਆ। ਉਹ ਤਾਂ ਸਤਿਗੁਰਾਂ ਨੇ ਦਰਿਆ ਦੀ ਭੇਟਾ ਕਰ ਦਿੱਤਾ, ਸਤਲੁਜ ਨੂੰ ਕਹਿ ਦਿੱਤਾ ਸਾਡੀ ਅਮਾਨਤ ਰੱਖ ਲੈ, ਲੋੜ ਪੈਣ ਤੇ ਜਦੋਂ ਸਮਾਂ ਆਵੇਗਾ ਮੇਰੇ ਖਾਲਸੇ ਨੂੰ ਲੋੜ ਪਵੇਗੀ ਤੇ ਲੈ ਵੀ ਲਵਾਂਗੇ। ਕਹਿੰਦੇ ਉਹ ਜਿੰਨਾ ਖਜ਼ਾਨਾ ਸੀ ਉਹ ਤਾਂ ਅਲੋਪ ਹੋ ਚੁੱਕਾ ਸੀ, ਇਹ ਜਿਉਂ ਲੱਭਣ ਲੱਗੇ ਆ ਕੇ ਸਾਰੀ ਰਾਤ ਕਹਿੰਦੇ ਵੇਖਦੇ ਰਹੇ ਪਰ ਕਿਤੋਂ ਵੀ ਮੂਰਖਾਂ ਨੂੰ ਖਜ਼ਾਨਾ ਨਹੀਂ ਲੱਭਿਆ।
ਸਭ ਜਾਮਨੀ ਲੋਕ ਖੋਜਤ ਰਹੇ,
ਸਾਰੀ ਰਾਤ ਉਥੋਂ ਪੁੱਟ ਪੁੱਟ ਕੇ ਜਗ੍ਹਾ ਲੱਭਦੇ ਰਹੇ, ਖੋਜਦੇ ਰਹੇ।
ਨਦੀ ਵਿਚ ਜੈ ਜੈ ਜਿਨ ਕਹੇ,
ਕਹਿੰਦੇ ਜਿੱਥੇ ਜਿੱਥੇ ਵੇਖਦੇ ਨੇ ਨਦੀ ਵਿਚ ਜਿੱਥੇ ਜਿੱਥੇ ਵੀ ਦੱਸਦੇ ਨੇ ਉੱਥੇ ਉੱਥੇ ਵੇਖਦੇ ਨੇ।
ਥਲ ਬੈਠੇ ਗੁਰ ਦਿਨ ਸਾਰੇ,
ਇੱਥੇ ਬੈਠੇ ਰਹੇ ਨੇ ਸਤਿਗੁਰੂ ਜੀ ਸਾਰਾ ਦਿਨ ਪਲੰਘ ਡਾਹ ਕੇ ਇਸ ਜਗ੍ਹਾ ਤੇ ਬੈਠੇ ਸਨ।
ਦਿਨ ਆਗੇ ਸਗਰੇ ਧਨ ਡਾਰੇ,
ਉਹਨਾਂ ਦੇ ਸਾਹਮਣੇ ਇੱਥੇ ਟੋਆ ਪੁੱਟਿਆ ਸੀ, ਇੱਥੇ ਉਹਨਾਂ ਨੇ ਸਾਰਾ ਖਜ਼ਾਨਾ ਲਿਆ ਕੇ ਦੱਬਿਆ ਹੈ।
ਜਾਲ ਮਸ਼ਾਲੇ ਖੋਜਤ ਰਹੇ,
ਮਸ਼ਾਲਾ ਬਾਲ ਕੇ ਅੱਗ ਬਾਲ ਕੇ ਨਾ ਲੱਭਦੇ ਰਹੇ, ਭਾਲਦੇ ਰਹੇ ਸਾਰੀ ਰਾਤ।
ਅੰਮ੍ਰਿਤ ਕਾ ਜਲ ਮੈਂ ਲਏ,
ਔਰ ਮਿੱਟੀ ਪੁੱਟ ਪੁੱਟ ਕੇ ਪਾਣੀ ਵਿਚ ਸੁੱਟੀ ਜਾਂਦੇ ਨੇ, ਡੂੰਘਾਈ ਵਿਚ ਜਾਈ ਜਾ ਰਹੇ ਨੇ।
ਉਤ ਪਰਾ ਸੂਟ ਕਰ ਗਏ,
ਸਵੇਰੇ ਦਿਨ ਲੜ ਚੜ ਗਿਆ, ਲੋ ਲੱਗ ਗਈ ਤੇ ਸਵੇਰ ਤੱਕ ਕਹਿੰਦੇ ਕੁਝ ਨੀ ਮਿਲਿਆ ਤੇ ਫਿਰ ਉਥੋਂ ਖਾਲੀ ਹੱਥ ਇਹਨਾਂ ਨੂੰ ਵਾਪਸ ਪਰਤਣਾ ਪਿਆ।
ਹਿਰਦੇ ਬਿਸੂਰਤ ਜਨ ਲੁੱਟ ਲਏ,
ਮਨ ਚ ਬੜਾ ਝੂਰਦੇ ਨੇ, ਕਹਿੰਦੇ ਮਾਨੋ ਜਿਵੇਂ ਇਹਨਾਂ ਨੂੰ ਕਿਸੇ ਨੇ ਲੁੱਟ ਲਿਆ ਹੋਵੇ, ਇਹਨਾਂ ਦਾ ਜਿਵੇਂ ਹਜ਼ਾਰਾਂ ਲੱਖਾਂ ਰੁਪਈਆ ਲੁੱਟ ਲਿਆ ਹੋਵੇ, ਕਿੱਦਾਂ ਕਹਿੰਦੇ ਝੂਰਦੇ ਹੋਏ ਗਏ ਹਨ।
ਜਿਹੜਿਓ ਦਿਵਸ ਸਿੱਖ ਦੇਖਣ ਆਏ,
ਅਗਲਾ ਦਿਨ ਚੜਿਆ ਤੇ ਸਿੱਖ ਵੇਖਣ ਆਏ ਉੱਥੇ, ਜਿਹੜੇ ਮਹਾਰਾਜ ਜੀ ਦੇ ਸਿੰਘ ਸਨ ਉਹ ਉੱਥੇ ਵੇਖਣ ਵਾਸਤੇ ਆਏ।
ਬਹੁਤ ਸਥਾਨ ਗਲਤ ਖਨਵਾਏ,
ਇਹਨਾਂ ਨੇ ਆ ਕੇ ਵੇਖਿਆ ਵੀ ਇਹ ਤਾਂ ਥਾਵਾਂ ਥਾਵਾਂ ਤੇ ਟੋਏ ਪੁੱਟੇ ਹੋਏ ਨੇ, ਜਦੋਂ ਆ ਕੇ ਸਿੰਘਾਂ ਨੇ ਉੱਥੇ ਪੜਤਾਲ ਕੀਤੀ ਕਿ ਥਾਵਾਂ ਥਾਵਾਂ ਤੇ ਟੋਏ ਪੁੱਟੇ ਹੋਏ ਨੇ,
ਕੁਝ ਸੈਂਕੜੇ ਮਨੁੱਖਾਂ ਕੇਰਾ
ਪੈਰਾਂ ਦੇ ਨਿਸ਼ਾਨ, ਸੈਂਕੜੇ ਬੰਦਿਆਂ ਦੇ ਨਿਸ਼ਾਨ ਸੀ ਪੈਰਾਂ ਦੇ ਤਾਜ਼ੇ ਲੱਗੇ ਹੋਏ ਦਰਿਆ ਦੇ ਕੰਢੇ ਤੇ।
ਇੱਥੇ ਉਸ ਵਿਚਰੇ ਸੋ ਸਭ ਹੀਰਾ,
ਸਿੰਘਾਂ ਨੇ ਸਾਰੇ ਪਾਸੇ ਵੇਖ ਲਿਆ ਵੀ ਰਾਤ ਨੂੰ ਪਹਾੜੀਏ ਆਏ ਰਹੇ ਨੇ, ਪਤਾ ਲੱਗ ਗਿਆ ਸਿੰਘਾਂ ਨੂੰ ਵੀ ਇੱਥੋਂ ਆ ਕੇ ਖਜ਼ਾਨਾ ਪੁੱਟਣ ਦਾ ਯਤਨ ਕਰਦੇ ਰਹੇ ਨੇ।
ਅਵਲੋਕਤ ਗਏ ਗੁਰ ਪਾਸੇ,
ਸਾਰਾ ਕੁਝ ਵੇਖ ਕੇ ਸਿੰਘ ਗੁਰੂ ਕਲਗੀਧਰ ਪਾਤਸ਼ਾਹ ਕੋਲ ਗਏ।
ਸਤਦਰਵ ਤਟ ਕੀ ਬਾਤ ਪ੍ਰਕਾਸ਼ੇ,
ਉੱਥੋਂ ਦੀ ਸਾਰੀ ਗੱਲ ਕਿ ਸਤਲੁਜ ਦਰਿਆ ਦੇ ਕੰਢੇ ਤੇ ਜੋ ਵੇਖ ਕੇ ਆਏ ਨੇ ਸਿੰਘ, ਉਹ ਇਹਨਾਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਦੱਸਿਆ ਹੈ।
ਖਨੀ ਥਾਉ ਤੈ ਦੂਰ ਕਨੇਰੇ,
ਵੇਖਿਆ ਮਹਾਰਾਜ ਜੀ ਅਸੀਂ ਉੱਥੇ ਜਾ ਕੇ ਕਿ ਉੱਥੇ ਦੂਰ ਨੇੜੇ ਬੜੇ ਟੋਏ ਪੁੱਟੇ ਹੋਏ ਨੇ, ਡੂੰਘੇ ਡੂੰਘੇ ਟੋਏ ਪੁੱਟੇ ਹੋਏ ਨੇ।
ਖਨੀ ਪੈਰ ਲੋਕਨ ਕੀ ਹੇੜੇ,
ਹੋਰ ਬਹੁਤ ਸਾਰੇ ਹਜ਼ਾਰਾਂ ਹੀ ਲੱਗਦਾ ਬੰਦੇ ਉੱਥੇ ਆਏ ਸੀ, ਉਹਨਾਂ ਦੇ ਪੈਰਾਂ ਦੇ ਪੈੜਾਂ ਦੇ ਨਿਸ਼ਾਨ ਨਜ਼ਰ ਆ ਰਹੇ ਨੇ ਦਰਿਆ ਤੇ।
ਸੁਣ ਸ਼੍ਰੀ ਮੁਕਤੇ ਬਾਜ ਬਖਾਨਾ,
ਸੁਣ ਕੇ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਹੈ ਪਹਾੜੀਏ ਨਾਰਿਆਂ ਜਾਨਾ।
ਮਹਾਰਾਜ ਜੀ ਕਹਿੰਦੇ ਪਹਾੜੀਏ ਅਣਜਾਣ ਹਨ, ਨਾ ਸਮਝ ਹਨ, ਬੇਸਮਝ ਹਨ।
ਸਭ ਮਾਇਆ ਅਸਬਾਬ ਜੋ ਰਾਸੇ, ਹਮ ਸੋਮ ਪਿਓ ਸਤਦਰਵ ਕੇ ਪਾਸੇ।
ਮਹਾਰਾਜ ਜੀ ਕਹਿੰਦੇ ਭਾਈ ਇਹ ਜਿਹੜਾ ਖਜ਼ਾਨਾ ਉਹਨਾਂ ਨੂੰ ਕਿੱਥੇ ਲੱਭਣਾ ਸੀ, ਇਹ ਜਿੰਨਾ ਖਜ਼ਾਨਾ ਸੀ ਅਸੀਂ ਸਤਲੁਜ ਦਰਿਆ ਨੂੰ ਸਮਰਪਿਤ ਕਰ ਦਿੱਤਾ, ਸਤਲੁਜ ਦਰਿਆ ਦੀ ਭੇਟਾ ਰੱਖ ਦਿੱਤਾ ਹੈ।
ਸਾਰੀ ਧਰੋਹਰਾਂ ਸਭ ਸੰਭਾਰ,
ਅਸੀਂ ਉਹ ਜਿੰਨੀ ਧਰੋਹਰ ਸੀ ਉਹ ਸਾਰੀ ਸੰਭਾਲ ਕੇ ਉਹਦੇ ਵਿਚ ਰੱਖ ਦਿੱਤੀ, ਉਹਨੇ ਸਾਡੀ ਅਮਾਨਤ ਰੱਖ ਲਈ ਹੈ।
ਰਹਿ ਚਿਰ ਕਾਲ ਐਸੀ ਮਜਾਰ,
ਉਹ ਇਸੇ ਵਿਚ ਚਿਰੰਕਾਲ ਤੱਕ ਉਹ ਰਹੇਗੀ, ਲੰਮੇ ਸਮੇਂ ਤੱਕ ਰਹੇਗੀ।
ਪੰਥ ਹਮਾਰੋ ਪ੍ਰਗਟ ਭਾਰੋ,
ਜਦੋਂ ਸਾਡਾ ਪੰਥ ਪ੍ਰਗਟ ਹੋਵੇਗਾ, ਵਿਸ਼ਾਲ ਪੰਥ ਪ੍ਰਗਟ ਹੋਵੇਗਾ,
ਪ੍ਰਿਥੀ ਰਾਜ ਲੈ ਕਰੇ ਉਦਾਰੋ,
ਤੇ ਸਾਰੀ ਧਰਤੀ ਦਾ ਰਾਜ ਮੇਰਾ ਖਾਲਸਾ ਪੰਥ ਕਰੇਗਾ।
ਸਿੰਘ ਪੁਰਖ ਜਨਮੈ ਬਲ ਭਾਰੇ,
ਬੜੇ ਬੜੇ ਪੁਰਖ ਸਿੰਘ, ਜਦੋਂ ਬਲ ਭਾਲ ਵਾਲੇ ਤੇਜਸਵੀ ਪੁਰਖਾਂ ਦਾ ਜਨਮ ਹੋਵੇਗਾ,
ਮਹਾ ਤੇਜਸੀ ਰਿਪਨ ਪ੍ਰਹਾਰੀ,
ਮਹਾ ਤੇਜਸਵੀ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਸੂਰਮੇ ਬਹਾਦਰ ਯੋਧੇ ਸਿੰਘ ਹੋਣਗੇ। ਸਾਰਾ ਖਜ਼ਾਨਾ ਅਸੀਂ ਉਹਨਾਂ ਸਿੰਘਾਂ ਵਾਸਤੇ ਰੱਖ ਦਿੱਤਾ, ਉਦੋਂ ਜਦੋਂ ਲੋੜ ਪਵੇਗੀ ਮੇਰੇ ਖਾਲਸੇ ਨੂੰ ਦਰਿਆ ਦੇ ਵਿੱਚੋਂ ਆਪਣਾ ਸਾਰਾ ਖਜ਼ਾਨਾ ਲੈ ਲੈਣਗੇ।
ਆਵੇ ਇਸ ਕੋ ਅਮਲਾਖੇ,
ਉਦੋਂ ਫਿਰ ਉਹ ਸਿੰਘ ਇਸ ਖਜ਼ਾਨੇ ਦੇ ਅਮਲਾਖੀ ਹੋ ਕੇ ਆਉਣਗੇ ਨੂੰ ਪ੍ਰਾਪਤ ਕਰਨ ਲਈ।
ਅਮਾਨਤ ਆਪਣੀ ਆਏ,
ਸਾਡੀ ਇਹ ਰੱਖੀ ਹੋਈ ਅਮਾਨਤ ਉਸ ਖਾਲਸੇ ਵਾਸਤੇ ਹੈ, ਔਰ ਉਹ ਸਾਡਾ ਖਾਲਸਾ ਆ ਕੇ ਲੈ ਲਵੇਗਾ।
ਪਹੁੰਚਿਆ ਸਮਾਂ ਸਕਲ ਬਣ ਜਾਏ,
ਔਰ ਸਮਾਂ ਆਵੇਗਾ, ਇਹ ਸਾਰਾ ਸਮਾਂ ਪਹੁੰਚੇਗਾ, ਸਭ ਕੁਝ ਬਣ ਜਾਏਗਾ।
ਨਹੀਂ ਅਪਰ ਕਿਉਂ ਇਹ ਕਰ ਆਵੇ, ਜੇਕਰ ਯਤਨ ਅਨੇਕ ਬਣਾਵੇ,
ਕੋਈ ਅਨੇਕਾਂ ਯਤਨ ਕਰੀ ਜਾਵੇ, ਖਜ਼ਾਨਾ ਓਦਾਂ ਨੀ ਕਿਸੇ ਦੇ ਹੱਥ ਆਉਣਾ, ਉਦਾਂ ਕਿਸੇ ਨੂੰ ਪ੍ਰਾਪਤ ਨਹੀਂ ਹੋਣਾ।
ਜਿਸਨੋ ਧਨ ਗੁਰ ਸਲਤਾ ਡਾਰਾ,
ਜਿੰਨਾ ਧਨ ਸਤਿਗੁਰੂ ਜੀ ਨੇ ਖਜ਼ਾਨੇ ਦਾ ਉਸ ਦਰਿਆ ਦੇ ਵਿਚ ਰੱਖਿਆ ਹੈ,
ਗੁਰ ਸਿੱਖਣ ਕਿਚ ਗਿਣਿਓ ਵਿਚਾਰਾ,
ਸਾਰਾ ਤਾਂ ਨਹੀਂ ਗਿਣਿਆ ਗਿਆ, ਜਿਹੜੇ ਰੁਪਈਏ ਰੁਪਈਏ ਸੀ ਨਾ ਚਾਂਦੀ ਦੇ, ਉਹ ਸਿੱਖਾਂ ਨੇ ਗਿਣੇ, ਓਨੇ ਕ ਗਿਣੇ ਗਏ, ਸਾਰਾ ਤਾਂ ਨਹੀਂ ਕਹਿੰਦੇ ਗਿਣਿਆ ਗਿਆ, ਕੁਝ ਕੁ ਰੁਪਈਏ ਸਿੱਖਾਂ ਨੇ ਗਿਣੇ ਹਨ।
9 ਕਰੋੜ ਨਗਦੀ ਠਹਿਰਾਇਓ,
ਖਾਲਸਾ ਜੀ 9 ਕਰੋੜ ਰੁਪਈਆ ਨਗਦੀ ਸੀ ਉਸ ਸਮੇਂ, ਇਹ ਕੇਵਲ ਉਹ ਰੁਪਈਏ ਰੁਪਈਏ ਨੇ ਜਿਹੜੇ ਗਿਣਤੀ ਵਿਚ ਆਏ ਨੇ, ਉਹ ਵੀ ਸਾਰੇ ਨਹੀਂ ਆਏ, ਜਿੰਨਾ ਕੁ ਥੋੜਾ ਬਹੁਤਾ ਗਿਣਿਆ ਗਿਆ ਸਿੰਘਾਂ ਕੋਲੋਂ, ਕਹਿੰਦੇ ਉਹ 9 ਕਰੋੜ ਰੁਪਈਆ ਨਗਦੀ ਸੀ ਜਿਹੜਾ ਉੱਥੇ ਮਹਾਰਾਜ ਜੀ ਨੇ ਖਜ਼ਾਨੇ ਦੇ ਵਿਚ ਰੱਖਿਆ, ਦਰਿਆ ਦੇ ਵਿਚ ਰੱਖਿਆ।
ਬਸ ਮੂਲ ਕੱਚ ਨੇ ਨਾ ਲਿਖਾਇਓ,
ਫਿਰ ਕਰੋੜਾਂ ਰੁਪਏ ਦੇ ਸ਼ਸਤਰ ਨੇ, ਇੱਕ ਇੱਕ ਕਿਰਪਾਨ ਖਾਲਸਾ ਜੀ ਲੱਖਾਂ ਰੁਪਏ ਦੀ ਸੀ, ਬੜੇ ਬੜੇ ਹੀਰੇ ਮੋਤੀ ਲੱਗੇ, ਸੈਂਕੜੇ ਕਿਰਪਾਨਾਂ, ਸੈਂਕੜੇ ਖੰਡੇ, ਸੈਂਕੜੇ ਕਮਾਨਾਂ, ਸੈਂਕੜੇ ਬੜੇ ਬੜੇ ਕੀਮਤੀ ਤੀਰਾਂ ਦੇ ਪੱਥੇ, ਉਹ ਸਾਰੇ ਉੱਥੇ ਲਿਆ ਕੇ ਰੱਖੇ, ਉਹ ਵੀ ਕਹਿੰਦੇ ਗਿਣਤੀ ਕੋਈ ਨੀ ਕਿੰਨੀਆਂ ਕੁ ਵਸਤੂਆਂ ਨੇ।
ਕੰਚਨ ਕੀ ਕਚ ਗਿਣਤੇ ਨਾ,
ਸੋਨਾ ਵੱਖਰਾ, ਸੋਨੇ ਦੀ ਵੀ ਗਿਣਤੀ ਕੋਈ ਨੀ ਕਿੰਨਾ ਕੁ ਹੈ।
ਮਹਾ ਜਵਾਹਰ ਮੋਲ ਨਾ ਤਾਏ,
ਬੜੇ ਬੜੇ ਕੀਮਤੀ ਜਵਾਹਰਾਤ ਜਿਹੜੇ ਹੀਰੇ ਮੋਤੀ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ।
ਗੁਰ ਘਰ ਤੈ ਲਖਮੀ ਤੈ ਰਹਿ,
ਕਹਿੰਦੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਤਾਂ ਹੁਣ ਸਾਰੀ ਲਕਸ਼ਮੀ ਰਹਿੰਦੀ ਹੈ।
ਜਿਸਕੀ ਗਿਣਤੀ ਕੋ ਕਹੇ,
ਕਹਿੰਦੇ ਕੌਣ ਉਹਦੀ ਗਿਣਤੀ ਕਰ ਸਕਦਾ ਜਿਹੜੀ ਲਕਸ਼ਮੀ ਸਤਿਗੁਰਾਂ ਦੇ ਚਰਨਾਂ ਚ ਰਹਿੰਦੀ ਹੈ।
ਇਹ ਸਤਿਗੁਰ ਕੋ ਰੁਚਿਰ ਬਿਲਾਸ,
ਇਹ ਸਤਿਗੁਰਾਂ ਦਾ ਬੜਾ ਭਾਰੀ ਰੁਚਿਰ ਬਿਲਾਸ ਹੈ।
ਪਠਨ ਸੁਣਨ ਕੋ ਕਰੋ ਪ੍ਰਕਾਸ਼,
ਕਹਿੰਦੇ ਪੜ੍ਹਨ ਸੁਣਨ ਵਾਸਤੇ ਮੈਂ ਇਹ ਪ੍ਰਗਟ ਕਰਕੇ ਸੁਣਾਇਆ ਹੈ।
ਸਦਾ ਬੇਅੰਤ ਅੰਤ ਜਿਸ ਨਾਏ, ਸੰਖਿਆ ਕਰ ਕੌਣ ਤਿੰਨ ਚਾਹੇ।
ਸਤਿਗੁਰੂ ਜੀ ਸਦਾ ਬੇਅੰਤ ਨੇ, ਜਿਨ੍ਹਾਂ ਦਾ ਅੰਤ ਕੋਈ ਨਹੀਂ, ਜਿਨ੍ਹਾਂ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਕਲਗੀ ਧਰ ਦਾ ਇਹ ਕੌਤਕ ਸਤਿਗੁਰਾਂ ਦਾ ਤਿਆਗ ਸਿੱਧ ਕਰਦਾ ਹੈ ਕਿ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਕਿੱਡੇ ਵੱਡੇ ਮਹਾਨ ਤਿਆਗੀ ਵੀ ਨੇ। ਇਤਨਾ ਭਾਰੀ ਤਿਆਗ ਕਿ ਇੱਕ ਰੁਪਈਆ ਤੱਕ ਆਪਣੇ ਖਜ਼ਾਨੇ ਚ ਨਹੀਂ ਰੱਖਿਆ। ਅਰਬਾਂ ਰੁਪਈਆ ਸਤਿਗੁਰਾਂ ਦੇ ਖਜ਼ਾਨੇ ਵਿਚ ਹੈ, ਸਭ ਸਤਲੁਜ ਦਰਿਆ ਦੇ ਵਿਚ ਤਿਆਗ ਕੇ ਭੇਟ ਕਰ ਦਿੱਤਾ। ਏਡੇ ਵੱਡੇ ਮਹਾਨ ਤਿਆਗੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ।